आत्मा क्या है? आत्मा परमात्मा का एक अविनाशी अंश है और ये परमात्मा की पुरातन शक्ति है, किंतु माया के कारण परमात्मा वख नजर आ रही है। आत्मा और परमात्मा में इसी तरह प्रेम या जिस तरह समुद्र और समुद्र दहर समुद्र की लहर समुद्र तो वख नहीं, आत्मा के परमात्मा का जरा मेल है इस तरह है। और जिमें सूरज के सूरज किरण उतो भिन्न नहीं, आत्मा ही परमात्मा का एक अविनाशी तत् है। ये बल करके मन इंद्रियां शरीर अपना सारा कार्य कर रहे हैं। आत्मा अमर है, आगे साड़ती नहीं, तलवारी कटती नहीं, पानी गिला नहीं करता, हवा इन सुखाती नहीं। मनुष्य की असली जात जिहड़ी वो आत्मा ही है, अनंत है, अमर है, अजर है। जिवें साडी अपनी छाया और शरीर का जिहड़ा अक्स है इमेज बॉडी या स्वपन का शरीर, शरीर जिवें शैडो बॉडी है और जां सूक्ष्म शरीर है, स्वपन का शरीर है ड्रीम बॉडी है, जिहड़ा सानू स्वपन दे शरीर धारण कर रहा है, साडा असली शरीर नहीं। ये तीन देह साडा आपा नहीं, इस वास्ते साडा ये जिहड़ा स्थूल शरीर है ग्रॉस बॉडी, ये भी साडा असली स्वरूप नहीं। आत्मा साडा असली स्वरूप है, आत्मा नित्य है, शरीर अनित्य सदाया नाला नहीं। आत्मा इन्हां अखां नाल देखिया नहीं जा सकता, जिस तरह हवा नाल पत्ते हिलदे है लेकिन हवा दिखाई नहीं दिंदी, इस तरह आत्मा तो हवा ते भी बहुत सूक्ष्म है। जिवें हवा नूं पत्ते हिलदे है इस तरह मनुख आत्मा नाल ही हिल जुल रहा है। हवा बंद हो जाए पत्तियां दा हिलना जुलना भी बंद हो जाता, इस तरह आत्मा दे निकल जाण नाल मनुष्य का चलना फिरना सारी क्रिया बंद हो जाती। आत्मा सब नूं देख रहा किंतु उसे कोई नहीं देख रहा, ते सब नूं प्रकाश करन वाला भी आत्मा है, उन्हूं कोई दूजी चीज प्रकाश नहीं कर सकती। इहदे आसरे नाल ही संसार का सारा कारोबार चल रहा है, शरीर के नाश होने नाल इहदा नाश नहीं हुंदा, शरीर के जन्म नाल इह जमदी नहीं, जिवें घड़े के टुटने नाल जिहड़ा घड़े दे विच आकाश है उहदा नाश नहीं हुंदा। आत्मा असंग है, सारयां दा साक्षी है और ये शरीर तो कहंदे कि निरतशाला है, हंकार इहदा सभापति है, विषय जिहड़े ओह सभा सदे है, ओह बुद्धि जिहड़ी है निरत की है नाचने वाली बेसिया दी नहीं, जिहड़ी इंद्रियां दा समूह है ये सारे ताल बजाउण वाले ਚੇਤਨਾਤਮਾ ਜਿਹੜਾ ਉਹ ਸਾਰਿਆਂ ਦਾ ਹੀ ਪ੍ਰਕਾਸ਼ਕ ਆ ਔਰ ਸਭ ਦਾ ਸਾਕਸ਼ੀ ਹੈ। ਜਿਵੇਂ ਨੱਚਣੇ ਵਾਲੇ ਕਮਰੇ ਮੈਂ ਤੇ ਦੀਪਕ ਜਿਹੜਾ ਆਪਣੇ ਸਥਾਨ ਤੇ ਸਥਿਤ ਹੋ ਕੇ ਸਾਰਿਆਂ ਨੂੰ ਪ੍ਰਕਾਸ਼ ਕਰਦਾ, ਇਸੇ ਤਰ੍ਹਾਂ ਉਹਦੇ ਪ੍ਰਕਾਸ਼ ਨਾਲ ਹੀ ਸਾਰੇ ਕੰਮ ਹੁੰਦੇ। ਆਤਮਾ ਸੱਤ ਹੈ, ਤਿੰਨਾਂ ਕਾਲਾਂ ਚ ਵਿਦਮਾਨ ਰਹਿਣ ਵਾਲੀ ਹੈ, ਔਰ ਚੇਤ ਰੂਪ ਹੈ ਤੇ ਆਨੰਦ ਰੂਪ ਹੈ। ਚੇਤਨ ਵੀ ਹੈ ਤੇ ਆਨੰਦ ਵੀ ਹੈ, ਸਵੈਮ ਪ੍ਰਕਾਸ਼ ਰੂਪ ਹੈ, ਸਾਰਿਆਂ ਨੂੰ ਪ੍ਰਕਾਸ਼ਿਤ ਕਰਨ ਵਾਲੀ ਹੈ। ਸਾਰੀਆਂ ਇੰਦਰੀਆਂ ਇਹਦੇ ਆਸਰੇ ਕਾਰਜ ਕਰਦੀਆਂ। ਆਤਮਾ ਅਸੰਗ ਰਹਿੰਦੀ ਹੈ, ਸਵੈਮ ਕੁਝ ਨਹੀਂ ਕਰਦੀ। ਇਸ ਤਰ੍ਹਾਂ ਬੱਦਲਾਂ ਦੇ ਚੱਲਣੇ ਨਾਲ ਚੰਦ ਚੱਲਦਾ ਨਜ਼ਰ ਆਉਂਦਾ, ਇਸ ਤਰ੍ਹਾਂ ਹੀ ਅਗਿਆਨੀਆਂ ਨੂੰ ਇੰਦਰੀਆਂ ਦੇ ਵਿਵਹਾਰ ਨਾਲ ਆਤਮਾ ਵੀ ਕੋਈ ਕਿਰਿਆ ਕਰਦੀ ਮਾਲੂਮ ਹੁੰਦੀ ਹੈ, ਪਰ ਉਹ ਕਿਰਿਆ ਹੈ। ਤੇ ਜਦ ਕਹਿੰਦੇ ਕਿਸੇ ਹੋਰ ਵਸਤੂ ਵੱਲ ਕਰਮ ਕੀਆ ਜਾਂਦਾ ਤੇ ਇਹਦੇ ਯਤਨ ਨਾਲ ਹੀ ਕਾਰਜ ਹੁੰਦਾ। ਲੇਕਿਨ ਆਤਮਾ ਆਪਣੇ ਅੰਦਰ ਸੂਰਜ ਦੀ ਕਿਰਨਾਂ ਦੇ ਸਮਾਨ ਸਾਰੇ ਜਗਤ ਨੂੰ ਪ੍ਰਕਾਸ਼ਿਤ ਕਰ ਰਹੀ ਹੈ। ਕਿਸੇ ਕਰਮ ਦੀ ਇਹ ਕਰਤਾ ਨਹੀਂ ਹੁੰਦੀ, ਕੋਈ ਕੰਮ ਨਹੀਂ ਕਰਦੀ, ਕਿਉਂ ਇਹਦਾ ਜਿਹੜਾ ਪ੍ਰਕਾਸ਼ ਹੈ ਉਹ ਸਹਿਜ ਹੈ ਔਰ ਮੁਕਤ ਰੂਪ ਹੈ। ਹਰ ਇੱਕ ਵਸਤੂ ਜਿਹੜੀ ਹੈ ਉਹਦਾ ਆਪਣਾ ਸੁਭਾਵ ਹੁੰਦਾ, ਜਿਵੇਂ ਪ੍ਰਕਾਸ਼ ਸੂਰਜ ਦਾ ਗਰਮੀ ਔਰ ਅਗਨੀ ਦਾ, ਇਸ ਤਰ੍ਹਾਂ ਆਤਮਾ ਦਾ ਪ੍ਰਕਾਸ਼ ਸਰੂਪ ਹੈ ਔਰ ਗਿਆਨ ਸਰੂਪ ਹੈ। ਔਰ ਇਹਦੇ ਜ਼ਰੀਏ ਗਿਆਨ ਹੁੰਦਾ, ਔਰ ਇਹਦਾ ਜਿਹੜਾ ਗਿਆਨ ਉਹ ਕਿਸੇ ਦੇ ਆਸਰੇ ਨਹੀਂ। ਪ੍ਰਕਾਸ਼ ਦਿਖਾਉਣ ਵਾਸਤੇ ਇਹਨੂੰ ਕਿਸੇ ਪ੍ਰਕਾਸ਼ ਦੀ ਜ਼ਰੂਰਤ ਨਹੀਂ, ਇਹ ਸਦਾ ਅਚਲ ਸਰੂਪ ਹੈ। ਸੂਖਮ ਸਰੀਰ ਜਿਹੜਾ ਇੱਕ ਸਰੀਰ ਤੋਂ ਦੂਏ ਸਰੀਰ ਵਿੱਚ ਜਾਣੇ ਦੇ ਸੁਭਾਅ ਵਾਲਾ, ਆਤਮਾ ਜਿਹੜੀ ਹੈ ਉਹ ਇੱਕ ਰਸ ਹੈ, ਉਹ ਸਜੂਨੀ ਹੈ, ਜੋਨੀਆਂ ਤੋਂ ਰਹਿਤ ਹੈ। ਮਰਨੇ ਦੇ ਬਾਅਦ ਜਿਹੜਾ ਸਰੀਰ ਹੈ ਇਹਨੂੰ ਫੇਰ ਕਰਮਾਂ ਅਨੁਸਾਰ ਹੋਰ ਜਨਮ ਮਿਲਦਾ, ਹੋਰ ਸਰੀਰ ਧਾਰਦਾ, ਪਰ ਮਨੁੱਖ ਦਾ, ਪਸ਼ੂ ਦਾ, ਪੰਛੀ ਦਾ, ਦਰਖਤ ਦਾ, ਲੇਕਿਨ ਆਤਮਾ ਵਿਆਪਕ ਹੈ, ਇਹਦਾ ਆਉਣਾ ਜਾਣਾ ਨਹੀਂ ਹੁੰਦਾ, ਇੱਕ ਰਸ ਰਹਿੰਦੀ ਹੈ। ਫੇਰ ਆਉਂਦਾ ਜਾਂਦਾ ਸੂਖਸ਼ਮ ਸਰੀਰ ਹੈ, ਸਾਡਾ ਅਸਲੀ ਸਰੂਪ ਜਿਹੜਾ ਆਤਮਾ ਹੈ, ਲੇਕਿਨ ਅਸੀਂ ਆਪਣੇ ਆਪ ਨੂੰ ਬੜਾ ਸੀਮਤ ਖਿਆਲ ਕਰਦੇ ਹਾਂ, ਆਪਣੇ ਆਪ ਨੂੰ ਸਰੀਰ ਸਮਝ ਬੈਠੇ ਹਾਂ। ਔਰ ਜਦੋਂ ਅਸੀਂ ਵਸਤੂਆਂ ਨੂੰ ਪਾਉਂਦੇ ਹਾਂ ਤੇ ਅਸੀਂ ਖੁਸ਼ ਹੁੰਦੇ ਹਾਂ, ਇਹੀ ਸਾਡਾ ਅਗਿਆਨ ਦੇ ਬੰਧਨ ਦਾ ਕਾਰਨ ਹੈ, ਇਹੀ ਜਨਮ ਮਰਨ ਦੇ ਚੱਕਰ ਚ ਫਸਾਉਣ ਵਾਲਾ। ਇਸ ਚੱਕਰ ਚ ਅਸੀਂ ਫਸ ਕੇ ਦੁੱਖ ਭੋਗਦੇ ਹਾਂ। ਔਰ ਅਗਿਆਨ ਦੇ ਕੰਮ ਜਿਵੇਂ ਰੱਸੀ ਜਿਹੜੀ ਹੈ ਉਹ ਸੱਪ ਦਾ ਭਰਮ ਪੈਦਾ ਕਰਦੀ ਹੈ, ਇਸ ਤਰ੍ਹਾਂ ਅਗਿਆਨ ਦੇ ਕਾਰਨ ਹੀ ਮਨੁੱਖ ਆਪਣਾ ਅਸਲੀ ਸਰੂਪ ਜਿਹੜਾ ਭੁੱਲ ਕੇ ਆਪਣੇ ਆਪ ਨੂੰ ਕਰਤਾ ਭੋਗਤਾ ਮੰਨ ਰਿਹਾ, ਇਹ ਬੰਧਨ ਦਾ ਕਾਰਨ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਤੋਂ ਪੈਦਾ ਹੋਇਆ ਬੱਦਲ ਸੂਰਜ ਨੂੰ ਢੱਕ ਲੈਂਦਾ, ਐਸੇ ਪ੍ਰਤੀਤ ਹੁੰਦਾ ਕਿ ਸੂਰਜ ਹੈ ਹੀ ਨਹੀਂ, ਇਹ ਤਰ੍ਹਾਂ ਆਤਮਾ ਦੇ ਪੈਦਾ ਹੋਇਆ ਜਿਹੜਾ ਹੰਕਾਰ ਉਹ ਆਤਮਾ ਦੇ ਅਸਲ ਰੂਪ ਨੂੰ ਢੱਕ ਲੈਂਦਾ ਔਰ ਫਿਰ ਆਪ ਹੀ ਰਹਿ ਜਾਂਦਾ, ਜਿਵੇਂ ਕੋਈ ਆਤਮਾ ਹੈ ਹੀ ਨਹੀਂ। ਜਿਸ ਤਰ੍ਹਾਂ ਸੰਦਲ ਦੀ ਸੁਗੰਧ ਜਿਹਨੂੰ ਪਾਣੀ ਆਦਿ ਔਰ ਘੜੇ ਆਦਿ ਵਿੱਚ ਰਹਿਣ ਨਾਲ ਉਹ ਦੁਰਗੰਧੀ ਨੂੰ ਢੱਕ ਲੈਂਦੀ ਹੈ। ਰਗੜਨ ਦੁਰਗੰਧੀ ਜਿਹੜੀ ਹੈ ਦੂਰ ਜਾਣੇ ਨਾਲ ਸੁਗੰਧੀ ਪ੍ਰਗਟ ਹੋ ਜਾਂਦੀ ਹੈ। ਇਸ ਤਰ੍ਹਾਂ ਆਤਮਾ ਦੀ ਸੁਗੰਧੀ ਜਿਸ ਕੋ ਕਹਿੰਦਾ ਮਨ ਔਰ ਵਾਸ਼ਨਾ ਦੀ ਧੂੜ ਨੇ ਢੱਕਿਆ ਹੈ, ਜਦੋਂ ਕਹਿੰਦੇ ਗਿਆਨ ਦੀ ਨਿਰੰਤਰ ਰਗੜ ਨਾਲ ਦੂਰ ਕੀਤਾ ਜਾਏ ਤੇ ਆਤਮਾ ਸਾਫ ਨਜ਼ਰ ਆਉਣ ਲੱਗਦੀ ਹੈ। ਬ੍ਰਹਮ ਰੂਪ ਹੈ ਔਰ ਸਾਡਾ ਅਸਲੀ ਸਰੂਪ ਹੈ। ਆਤਮਾ ਦਾ ਧਿਆਨ ਕਰਨ ਨਾਲ ਸਾਨੂੰ ਸਾਰਾ ਕੁਛ ਮਲੂਮ ਹੁੰਦਾ, ਇਹਦਾ ਧਿਆਨ ਕਰਨਾ ਹੀ ਯੋਗ ਹੈ। ਸਾਡੇ ਸਰੀਰ ਰੂਪੀ ਕਹਿੰਦੇ ਰਸ ਦਾ ਸੁਆਮੀ ਹੈ, ਲੇਕਿਨ ਇਸ ਜਿਹੜੀ ਬੁੱਧੀ ਦੀ ਪ੍ਰੇਰਣਾ ਦੇਣਾ ਬੰਦ ਕਰ ਦਿੱਤਾ, ਜਿਸ ਨਾਲ ਕਹਿੰਦੇ ਬੁੱਧੀ ਨੂੰ ਗਿਆਨ ਮਾਰਗ ਪਰ ਚਲਾ ਕੇ ਫਿਰ ਸ਼ੀਘਰ ਪਰਮਾਤਮਾ ਦੇ ਧਾਮ ਵਿੱਚ ਪਹੁੰਚਾ ਸਕਦੇ ਹਾਂ। ਅਤੇ ਜੇ ਬੁੱਧੀ ਆਪਣੀ ਇੱਛਾ ਨਾ ਵਿਚਰੇ, ਕਿਸੇ ਵੇਲੇ ਗਲਤ ਵੀ ਜਾ ਸਕਦੀ ਹੈ, ਇਸ ਵਾਸਤੇ ਐਸਾ ਨਾ ਕਰਨ ਬੁੱਧੀ ਰੂਪੀ ਜਿਹੜਾ ਸਾਰਥੀ ਹੈ ਉਹ ਕਈ ਵਾਰੀ ਫਿਰ ਲਾਪਰਵਾਹ ਹੋ ਜਾਂਦਾ। ਉਹ ਮਨ ਰੂਪੀ ਲਗਾਮ ਇੰਦਰੀਆਂ ਰੂਪੀ ਦੁਸ਼ਟ ਜਿਹੜੇ ਘੋੜੇ ਆ ਇਹਨੂੰ ਆਪਣੀ ਇੱਛਾ 'ਤੇ ਛੱਡ ਦਿੰਦਾ। ਇਹਦਾ ਪ੍ਰਣਾਮ ਇਹ ਹੁੰਦਾ ਕਿ ਆਤਮਾ ਇੰਦਰੀਆਂ ਦੇ ਅਧੀਨ ਹੋ ਕੇ ਸੰਸਾਰ 'ਚ ਭਟਕਣ ਲੱਗਦੀ ਹੈ। ਇਹ ਆਤਮਾ ਪਰਮਾਤਮਾ ਦੇ ਵਿਛੜੀ ਹੈ, ਇਹਨੂੰ ਕਹਿੰਦੇ ਪਰਮਾਤਮਾ ਨਾਲ ਮਿਲਾਉਣਾ ਹੈ ਜੀਵਨ ਦਾ ਪਰਮ ਨਿਸ਼ਾਨਾ ਹੈ। ਅੱਜ ਨਾਸਤਿਕਤਾ ਦਾ ਦੌਰ ਚੱਲ ਰਿਹਾ, ਕਹਿੰਦੇ ਰੱਬ ਕਿੱਥੇ ਹੈ, ਰੱਬ ਕੀ ਹੈ, ਉਹਦੇ ਬਾਰੇ ਦੱਸਿਆ ਜਾਏਗਾ। ਈਸ਼ਵਰ ਕਿਆ ਹੈ, ਭਗਵਾਨ ਕਿਆ ਹੈ, ਇਹਦਾ ਕਹਿੰਦੇ ਠੀਕ ਉੱਤਰ ਤਾਂ ਇਹ ਹੀ ਹੈ ਕਿ ਇਸ ਗੱਲ ਨੂੰ ਕਿ ਅਸਲੀ ਭਗਵਾਨ ਹੀ ਜਾਣਦੇ ਹੈ, ਪਰ ਜਿਹੜੇ ਗਿਆਨਵਾਨ ਮਹਾਂਪੁਰਖ ਹੈ ਉਹਨੀ ਕੇਵਲ ਸੰਕੇਤਾਂ ਦੇ ਰੂਪ ਵਿੱਚ ਭਗਵਾਨ ਦੇ ਸਰੂਪ ਦਾ ਕੁਝ ਵਰਣਨ ਕੀਤਾ ਹੈ। ਵੇਦਾਂ ਵਿੱਚ ਸ਼ਾਸਤਰਾਂ ਦੇ ਵਿੱਚ ਉਹਦੇ ਯਥਾਰਥ ਰੂਪ ਦਾ ਵਰਣਨ ਕੁਝ ਅੰਸ਼ਾਂ ਦੁਆਰਾ ਕੀਤਾ, ਮੁਕੰਮਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਨੇਤੀ ਨੇਤੀ ਕਿਹਾ, ਕਿਉਂਕਿ ਉਨਕਾ ਕਹਿੰਦੇ ਹਰ ਵਰਣਨ ਅਧੂਰਾ ਹੀ ਰਹੇਗਾ। ਜੋ ਕੁਛ ਵੀ ਜਾਣਨੇ ਔਰ ਵਰਣਨ ਕਰਨੇ ਵਿੱਚ ਆ ਰਿਹਾ ਪਰਮਾਤਮਾ ਉਸ 'ਤੇ ਵੀ ਬਹੁਤ ਵਿਲੱਖਣ ਹੈ। ਵੇਦਾਂ ਨੇ ਵੀ ਉਹਨੂੰ ਨੇਤੀ ਨੇਤੀ ਨਾ ਇਤੀ ਨਾ ਇਤੀ ਉਹਦਾ ਅੰਤ ਨਹੀਂ ਉਹਦਾ ਅੰਤ ਨਹੀਂ ਇਹ ਕਹਿ ਕੇ ਖਮੋਸ਼ ਹੋ ਜਾਂਦੇ। ਫਿਰ ਮਨੁੱਖ ਦੀ ਕੀ ਸ਼ਕਤੀ ਹੈ ਕਿ ਈਸ਼ਵਰ ਤੱਤਵ ਦਾ ਵਰਣਨ ਕਰ ਸਕੇ। ਜਿਹੜੀ ਵਸਤੂ ਸਾਡੇ ਵਿਚਾਰ ਜਾਂ ਵਰਣਨ ਕਰਨ ਵਿੱਚ ਆ ਜਾਏ ਫਿਰ ਉਹ ਪਰਮਾਤਮਾ ਨਹੀਂ ਹੋ ਸਕਦੀ। ਪਰਮਾਤਮਾ ਦੀ ਜਿਹੜੀ ਪਰਿਭਾਸ਼ਾ ਕਰਨੀ ਪਰਮਾਤਮਾ ਦੀ ਹਸਤੀ ਤੋਂ ਇਨਕਾਰ ਕਰਨ ਵਾਲੀ ਗੱਲ ਹੈ। ਟੂ ਡਿਫਾਈਨ ਗੋਡ ਇਜ਼ ਟੂ ਡੈਨੀ ਗੋਡ। ਭਗਵਾਨ ਹੀ ਕਹਿੰਦੇ ਹਮਾਰੀ ਜਾਨੀ ਹੋਈ ਕਿਸੇ ਵੀ ਵਸਤੂ ਦੇ ਸਮਾਨ ਨੇ, ਕਿੰਤੂ ਕੋਈ ਵੀ ਵਸਤੂ ਐਸੀ ਨਹੀਂ ਜੋ ਉਸ ਤੋਂ ਬਾਹਰ ਹੈ, ਉਸ ਤੋਂ ਬਾਹਰ ਵੀ ਕੁਛ ਨਹੀਂ। ਪਰਮਾਤਮਾ ਦੀ ਸ਼ਕਤੀ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਧਰਤੀ ਦਾ ਹਿਸਾਬ ਨਹੀਂ, ਸੂਰਜ ਤੋਂ ਪ੍ਰਿਥਵੀ ਤੋਂ 13 ਲੱਖ ਗੁਣਾ ਬੜਾ, ਇਸ ਤੇ 13 ਲੱਖ ਪ੍ਰਿਥਵੀਆਂ ਆ ਸਕਦੀ, ਸੂਰਜ ਸੇ ਬੜਾ ਫਿਰ ਅਗਸਤ ਤਾਰਾ ਜੋ ਕਰੋੜ ਗੁਣਾ ਬੜਾ, ਉਸੇ ਬੜਾ ਫਿਰ ਪਰਮ ਜੇਸ਼ਠਾ। ਔਰ ਇਹ ਤੋਂ ਕਹਿੰਦੇ ਇੱਕ ਸੂਰਜ ਮੰਡਲ ਦਾ ਹੀ ਵਰਣ ਹੈ, ਐਸੇ ਕਰੋੜਾਂ ਸੂਰਜ ਮੰਡਲ ਹੈ, ਉਸਦੀ ਸ਼ਕਤੀ ਦਾ ਅੰਤ ਨਹੀਂ। ਕਹਿੰਦੇ ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਪਰਮਾਤਮਾ ਵੀ ਕੋਈ ਐਸੀ ਅਨੰਤ ਸ਼ਕਤੀ ਹੈ, ਪਰੰਤੂ ਕਹਿੰਦੇ ਇਸ ਨੂੰ ਅਸੀਂ ਕਿਵੇਂ ਜਾਣੀਏ। ਇਹਦਾ ਉੱਤਰ ਇਹ ਹੈ ਕਿ ਕਿਰਿਆ ਨੂੰ ਦੇਖਣੇ ਨਾਲ ਕਰਤੇ ਦਾ ਭਾਨ ਹੁੰਦਾ। ਜਿਵੇਂ ਕੋਈ ਪੁਸਤਕ ਹੈ, ਉਹਦੇ ਦੇਖਣੇ ਨਾਲ ਪੁਸਤਕ ਦੇ ਲੇਖਕ ਦਾ ਗਿਆਨ ਹੁੰਦਾ ਕਿ ਕਿਸ ਨੇ ਇਹ ਪੁਸਤਕ ਨੂੰ ਲਿਖਿਆ। ਕਿੰਤੂ ਕਹਿੰਦੇ ਆਪ ਇਹ ਕਦੀ ਨਹੀਂ ਕਹਿ ਸਕਦੇ ਕਿ ਪੁਸਤਕ ਆਪਣੇ ਆਪ ਲਿਖੀ ਗਈ ਹੋਵੇ, ਕਿਉਂਕਿ ਕਾਰਨ ਕੰਮ ਕਰਨ ਦਾ ਜਿਹੜਾ ਯੰਤਰ ਔਰ ਕਿਰਿਆ ਜਿਹੜਾ ਕੰਮ ਦੋਨੋਂ ਜੜਿਆ, ਕਿਰਿਆ ਹਾਂਜੀ ਕਾਰਨ ਦੇ ਅਧੀਨ ਹੁੰਦੀ ਹੈ ਔਰ ਕਾਰਨ ਕਰਤੇ ਦੇ ਅਧੀਨ ਹੁੰਦਾ। ਜਿਸ ਤਰ੍ਹਾਂ ਲੇਖ ਲੇਖਣੀ ਕਲਮ ਜਿਹੜੀ ਹੈ ਔਰ ਲੇਖਣੀ ਲੇਖਕ ਦੇ ਅਧੀਨ ਹੈ, ਇਸ ਤੋਂ ਸਿੱਧ ਹੁੰਦਾ ਕਿ ਕਾਰਨ ਕੋ ਪ੍ਰਯੋਗ ਵਿੱਚ ਲਾਉਣ ਵਾਲਾ ਜਾਂ ਕਿਰਿਆ ਦਾ ਕਰਤਾ ਕੋਈ ਚੇਤਨ ਹੋਏਗਾ। ਇਸ ਤਰ੍ਹਾਂ ਇਸ ਨਾਮ ਰੂਪ ਵਾਲੇ ਜਗਤ ਨੂੰ ਦੇਖਣੇ ਤੋਂ ਜਗਤ ਦੇ ਕਰਤਾ ਈਸ਼ਵਰ ਦਾ ਗਿਆਨ ਹੁੰਦਾ, ਜੋ ਸ੍ਰਿਸ਼ਟੀ ਦਾ ਕਰਤਾ, ਜੋ ਸਭ ਨੂੰ ਉਤਪੰਨ ਕਰਨ ਵਾਲਾ, ਜੋ ਸਭ ਦਾ ਪਾਲਣ ਕਰਨ ਵਾਲਾ, ਜੋ ਸਾਰਿਆਂ ਦਾ ਨਾਸ ਕਰਨ ਵਾਲਾ। ਕਹਿੰਦੇ ਜਿਹਨੂੰ ਸ਼ਕਤੀ ਤੇ ਸੰਸਾਰ ਦਾ ਸਾਰਾ ਵਿਹਾਰ ਚੱਲ ਰਿਹਾ, ਉਹ ਸਰਵਾਗਿ ਆ, ਸਰਵ ਵਿਆਪਕ ਆ, ਸਰਵ ਸ਼ਕਤੀਮਾਨ, ਉਹ ਈਸ਼ਵਰ ਹੈ। ਵਾਸਤਵ ਹੈ ਕਹਿੰਦੇ ਉਹਦਾ ਕੋਈ ਰੰਗ ਰੂਪ ਨਹੀਂ, ਲੇਕਿਨ ਸਾਰੇ ਨਾਮ ਰੂਪ ਉਹਦੇ ਹੈ ਔਰ ਅਨੰਨ ਪ੍ਰੇਮ ਨਾਲ ਉਹਦੇ ਦਰਸ਼ਨ ਹੁੰਦੇ ਹੈ। ਜਿਵੇਂ ਤੁਲਸੀਦਾਸ ਨੇ ਕਿਹਾ, ਹਰ ਵਿਆਪਕ ਸਰਵੱਤਰ ਸਮਾਨਾ, ਪ੍ਰੇਮ ਹੋ ਸੇ ਪ੍ਰਗਟੇ ਰਹਿ ਜਾਣ, ਪ੍ਰੇਮ ਹੋ ਸੇ ਪ੍ਰਗਟੇ ਮੈਂ ਜਾਣਾ। ਇੱਕ ਈਸ਼ਵਰ ਸਦਾ ਰਹਿਣ ਵਾਲੀ ਵਸਤੂ, ਉਹ ਸਭ ਦੇ ਹਿਰਦੇ ਰੂਪੀ ਗੁਫਾ ਚ ਰਹਿਣ ਵਾਲਾ ਪਾਰਬ੍ਰਹਮ। ਮਨੁੱਖ ਦਾ ਜਿਹੜਾ ਹਿਰਦਾ ਅੰਗੋਸ਼ਠ ਪ੍ਰਮਾਣ ਹੈ, ਇਸ ਵਾਸਤੇ ਈਸ਼ਵਰ ਨੂੰ ਅਵਿਸ਼ਟ ਪ੍ਰਮਾਣ ਵੀ ਕਿਹਾ, ਜੋ ਕਹਿੰਦੇ ਇਸ ਤੋਂ ਭਿੰਨ ਦੇਖਦਾ। ਮੈਂ ਜਨਮ ਮਨ ਚੱਕਰ ਚ ਉਹ ਕੁਝ ਜਨਮ ਚੱਕਰ ਹੀ ਫਸਿਆ ਰਹਿੰਦਾ, ਈਸ਼ਵਰ ਜੋਤ ਸਰੂਪ ਹੈ। ਲੇਕਿਨ ਕਹਿੰਦੇ ਸੂਰਜ ਅਗਨੀ ਦੀ ਤਰ੍ਹਾਂ ਗਰਮ ਪ੍ਰਕਾਸ਼ ਦੇਣ ਵਾਲਾ ਨਹੀਂ, ਨਾ ਚੰਦਮਾ ਸ਼ੀਤਲ ਪ੍ਰਕਾਸ਼ ਦੇਣ ਵਾਲਾ। ਕਹਿੰਦੇ ਉਹਦਾ ਦਿਵ ਨਿਰਮਲ ਔਰ ਸ਼ਾਂਤ ਪ੍ਰਕਾਸ਼ ਰੂਪ ਹੈ। ਸੰਸਾਰਕ ਜੋਤੀਆਂ ਦੇ ਵਿੱਚ ਧੂੰਆਂ ਰੂਪ ਦੋਸ਼ ਰਹਿੰਦਾ, ਲੇਕਿਨ ਉਹ ਧੂੰਏ ਤੋਂ ਰਹਿ ਕੇ, ਦੋਸ਼ ਤੋਂ ਰਹਿ ਕੇ ਸ਼ੁੱਧ ਹੈ, ਗਿਆਨ ਸਰੂਪ ਹੈ। ਦੂਜੀਆਂ ਜਿਹੜੀਆਂ ਜੋਤੀਆਂ ਵਧਦੀਆਂ ਘੱਟਦੀਆਂ ਰਹਿੰਦੀਆਂ ਔਰ ਕਿਸੇ ਸਮ ਬੁੱਝ ਵੀ ਜਾਂਦੀ ਹੈ, ਲੇਕਿਨ ਉਹ ਇੱਕ ਰਸ ਰਹਿੰਦਾ, ਉਹਦਾ ਪਰਿਵਰਤਨ ਨਹੀਂ ਹੁੰਦਾ। ਈਸ਼ਵਰ ਇੱਕ ਪਰਮ ਮਹਾਨ ਜੋਤੀ ਹੈ ਔਰ ਮਹਾਨ ਸ਼ਕਤੀ ਹੈ। ਜਿਸ ਤਰ੍ਹਾਂ ਕਹਿੰਦੇ ਚੱਲਦੇ ਫਿਰਦੇ ਚੰਦ ਸੂਰਜ ਤਾਰੇ ਚਮਕਦੇ, ਸਾਰੇ ਉਹਦੀ ਸੱਤਾ ਨਾਲ ਚੱਲ ਰਹੇ, ਉਸ ਤੋਂ ਭਿੰਨ ਕੁਛ ਨਹੀਂ। ਇਹ ਦੁਨੀਆਂ ਜਾਂ ਜਿਹੜੀ ਖਾਲਕ ਹੈ, ਇਹ ਪੈਦਾ ਕਰਨ ਵਾਲਾ ਸਾਰਿਆਂ ਦਾ ਪਰਮ ਪਿਤਾ ਹੈ। ਧਰਤੀ ਆਕਾਸ਼ ਜੋ ਕੁਛ ਵੀ ਸਭ ਉਹਦੇ ਆਸਰੇ ਔਰ ਸ਼ੁੱਧ ਸਤੋਗੁਣ ਸਹਿਤ ਮਾਇਆ, ਮਾਇਆ ਦਾ ਜਿਹੜਾ ਅਦੇਸ਼ਨ ਆਸਰਾ ਸ਼ੁੱਧ ਚੇਤਨ ਬ੍ਰਹਮ, ਉਸ ਮਾਇਆ ਦੇ ਵਿੱਚ ਆਇਆ ਹੋਇਆ ਚੇਤਨ ਦਾ ਅਭਾਸ ਅਕਸ, ਇਹਨਾਂ ਤਿੰਨਾਂ ਨੂੰ ਮਿਲਾ ਕੇ ਉਹਨੂੰ ਈਸ਼ਵਰ ਕਹਿੰਦੇ। ਜਿਹੜੀ ਕਹਿੰਦੇ ਈਸ਼ਵਰ ਇਸ ਜਗਤ ਦਾ ਕਾਰਨ ਹੈ ਔਰ ਸਭ ਨੂੰ ਹਾਂਜੀ ਸਭ ਕੋ ਕਹਿੰਦੇ ਉਹਨਾਂ ਦੇ ਕਰਮ ਦਾ ਫਲ ਦੇਣ ਵਾਲਾ ਵੀ ਹੈ। ਨਾ ਉਹ ਕਹਿੰਦੇ ਬ੍ਰਹਮ ਸੀ ਕੋਈ ਬੜਾ ਔਰ ਨਾ ਛੋਟਾ, ਕਿਉਂਕਿ ਬ੍ਰਹਮ ਦੇ ਸਿਵਾ ਕੋਈ ਦੂਸਰੀ ਸੱਤਾ ਹੈ ਹੀ ਨਹੀਂ ਜਿਸਦੇ ਦੇਖ ਕਰ ਕੁਛ ਦੇਖਣਾ ਬਾਕੀ ਰਹਿ ਜਾਏ। ਕਹਿੰਦੇ ਜਿਹਨੂੰ ਜਾਣ ਕੇ ਕੋਈ ਜਾਣਨਾ ਬਾਕੀ ਨਹੀਂ ਰਹਿੰਦਾ ਉਹੀ ਬ੍ਰਹਮ ਹੈ, ਕਿਉਂਕਿ ਅਕਾਲੀ ਦੇ ਅੰਕ ਤੇ ਹੀ ਕਹਿੰਦੇ ਉਸਦੀ ਸਭ ਕਸਰੇ ਜਿਹੜੀ ਹੈ ਤੇ ਉਹ ਗਿਣੇ ਗਿਣੇ ਪਿੰਡ ਵਿੱਚ ਆ ਜਾਂਦੀ, ਜਿਵੇਂ ਇੱਕ ਵਟਾ ਦੋ, ਇੱਕ ਵਟਾ ਤਿੰਨ, ਇੱਕ ਵਟਾ ਚਾਰ ਇਤਿਆਦਿ। ਹਾਂਜੀ ਬ੍ਰਹਮ ਦੁੱਧ ਮੈਂ ਮੱਖਣ ਦੀ ਨਿਆਈ ਸਰਵ ਵਿਆਪਕ ਹੈ। ਈਸ਼ਵਰ ਨੂੰ ਕੂਟਸਥ ਬ੍ਰਹਮ ਵੀ ਕਹਿੰਦੇ, ਜਿਵੇਂ ਐਹਰਨ ਅਚਲ ਰਹਿੰਦੀ ਹੈ, ਚੋਟਾਂ ਖਾਂਦੀ ਹੈ ਲੇਕਿਨ ਹਿਲਦੀ ਜੁਲਦੀ ਨਹੀਂ, ਉਹਦਾ ਕੁਛ ਨਹੀਂ ਵਿਗੜਦਾ, ਕੋਈ ਚੀਜ਼ ਬਣਦੀ ਜਾਂ ਟੁੱਟਦੀ ਰਹਿੰਦੀ ਹੈ ਲੇਕਿਨ ਐਹਰਨ ਜਿਹੜੀ ਆਪਣੇ ਆਪ ਸਫੇ ਰਹਿ। ਇਸ ਤਰ੍ਹਾਂ ਕੂਟਸਥ ਬ੍ਰਹਮ ਰੂਪੀ ਐਹਰਨ ਔਰ ਅੰਤਕਰਨ ਰੂਪੀ ਹਥੋੜੋਂ ਦੀ ਕਹਿੰਦੇ ਹਾਂਜੀ ਅਣਗਿਣਤ ਚੋਟਾਂ ਲੱਗਦੀ ਹੈ, ਲੱਗਦੀਆਂ ਰਹਿਣੀਆਂ ਚੋਟਾਂ, ਔਰ ਕਈ ਸੰਕਲਪ ਵਿਕਲਪ ਉੱਠਦੇ ਔਰ ਮਿਟਦੇ ਰਹਿੰਦੇ ਆ, ਲੇਕਿਨ ਕੁਟਸ ਜਿਹੜਾ ਬ੍ਰਹਮ ਹੈ ਉਹ ਆਪਣੇ ਆਪ ਸੱਚ ਰਿਹਾ ਔਰ ਨਿਰਵਿਕਾਰ ਰਹਿੰਦਾ। ਈਸ਼ਵਰ ਸੱਤ ਹੈ ਅਥਵਾ ਇੱਕ ਰਸ ਹੈ ਔਰ ਤਿੰਨਾਂ ਕਾਲਾਂ ਦੇ ਵਿੱਚ ਵਿਦਮਾਨ ਰਹਿੰਦਾ, ਔਰ ਜਿਸ ਦੇ ਵਿੱਚ ਪ੍ਰਕਿਰਤੀ ਤਰ੍ਹਾਂ ਕੋਈ ਵਿਕਾਰ ਜਾਂ ਪਰਿਵਰਤਨ ਨਹੀਂ ਹੁੰਦਾ। ਈਸ਼ਵਰ ਚੇਤਨ ਹੈ ਅਥਵਾ ਪ੍ਰਕਾਸ਼ ਜਾਂ ਗਿਆਨ ਸਰੂਪ ਹੈ। ਈਸ਼ਵਰ ਆਨੰਦ ਹੈ ਅਥਵਾ ਆਨੰਦ ਸਰੂਪ ਹੈ। ਈਸ਼ਵਰ ਪਰਿਪੂਰਨ ਹੈ, ਹਰ ਪਹਿਲੂ ਦੇ ਵਿੱਚ ਪੂਰਨ ਹੈ, ਕੋਈ ਐਸੀ ਚੀਜ਼ ਨਹੀਂ ਜਿਹਦੇ ਵਿੱਚ ਈਸ਼ਵਰ ਦੀ ਸੱਤਾ ਨਹੀਂ। ਔਰ ਆਪਰੇਸ਼ਨ ਸੱਤਾ ਵਹੀ ਹੋ ਸਕਦੀ ਹੈ ਜਿਸਦੇ ਵਿੱਚ ਤਿੰਨ ਪ੍ਰਕਾਰ ਦੇ ਪ੍ਰਸ਼ੇਦ ਨਾ ਹੋਣ। ਪ੍ਰਸ਼ੰਨਤਾ ਤਿੰਨ ਪ੍ਰਕਾਰ ਦੀ ਹੁੰਦੀ, ਪ੍ਰਸ਼ੰਨ ਹੁੰਦਾ ਥੋੜੇ ਦੇਸ਼ ਵਿੱਚ ਥੋੜੇ ਕਾਲ, ਕਾਲ ਦੀ ਦੇਸ਼ ਦੀ ਔਰ ਵਸਤੂ ਦੀ। ਕਾਲ ਪ੍ਰਸ਼ੇਦ ਕੀ ਹੈ? ਜਿਹੜੀ ਵਸਤੂ ਤਿੰਨ ਕਾਲ ਭੂਤ ਵਰਤਮਾਨ ਭਵਿੱਖ ਇੱਕ ਜੈਸੀ ਸਥਿਰ ਸਥਿਰ ਵਾ ਨਿਤ ਰਹੇ, ਜੈ ਨਹੀਂ ਕਿ ਇੱਕ ਸਮੇਂ ਮੈਂ ਹੋ ਔਰ ਦੂਸਰੇ ਸਮੇਂ ਮੈਂ ਨਾ ਹੋ। ਵਹੀ ਵਸਤੂ ਜਿਹੜੀ ਹੈ ਕਾਲ ਪ੍ਰਸ਼ੇਦ ਦੇ ਉੱਪਰ ਹੁੰਦੀ ਹੈ, ਕਾਲ ਪ੍ਰਸ਼ੇਦ ਦੇ ਉੱਪਰ ਹੁੰਦੀ ਹੈ। ਦੇਸ਼ ਸਥਾਨ ਪ੍ਰਸ਼ੇਦ, ਜਿਹੜੀ ਵਸਤੂ ਹਰ ਸਥਾਨ ਪਰ ਮੌਜੂਦ ਹੋ ਅਥਵਾ ਜੋ ਸੰਸਾਰ ਕੋ ਹਰ ਵਸਤੂ ਦੇ ਅੰਦਰ ਬਾਹਰ ਵਿਆਪਕ ਹੋਵੇ, ਜੈ ਨਹੀਂ ਕਿ ਇੱਕ ਸਥਾਨ ਪਰ ਮੌਜੂਦ ਰਹੇ ਔਰ ਦੂਸਰੇ ਸਥਾਨ ਪਰ ਮੌਜੂਦ ਨਾ ਰਹੇ। ਵਹੀ ਵਸਤੂ ਸਥਾਨ ਪ੍ਰਸ਼ੇਦ ਦੇ ਉੱਪਰ ਹੁੰਦੀ ਵਸਤੂ ਪ੍ਰਸ਼ੇਦ, ਜੋ ਵਸਤੂ ਕਹਿੰਦੇ ਪ੍ਰਤੇਕ ਵਸਤੂ ਦੇ ਵਿੱਚ ਮੌਜੂਦ ਹੋ, ਜੈ ਨਹੀਂ ਕਿ ਵਹਿ ਇੱਕ ਵਸਤੂ ਵਿੱਚ ਤੇ ਹੈ ਦੂਸਰੀ ਵਸਤੂ ਵਿੱਚ ਨਹੀਂ। ਵਹੀ ਚੀਜ਼ ਜਿਹੜੀ ਵਸਤੂ ਪ੍ਰਸ਼ੇਦ ਦੇ ਉੱਪਰ ਹੁੰਦੀ, ਐਸੀ ਵਸਤੂ ਤਿੰਨ ਪ੍ਰਕਾਰ ਦੇ ਪ੍ਰਸ਼ੇਦ ਤੋਂ ਮੁਕਤ ਇੱਕ ਹੀ ਹੋ ਸਕਦੀ ਹੈ, ਉਹ ਹੈ ਈਸ਼ਵਰ, ਕਿਉਂਕਿ ਵਹਿ ਸਭ ਦਾ ਆਸਰਾ ਰੂਪ ਹੈ। ਇਸ ਲਈ ਜਿਹੜੇ ਲੋਕ ਈਸ਼ਵਰ ਨੂੰ ਵਿਆਪਕ ਮੰਨਦੇ ਲੇਕਿਨ ਆਪਣੇ ਆਪ ਕੋ ਉਥੋਂ ਭਿੰਨ ਹਸਤੀ ਵਿਚਾਰ ਕਰਦੇ ਹੈ ਜੀ, ਫਿਰ ਕਹਿੰਦੇ ਉਹਨਾਂ ਦਾ ਈਸ਼ਵਰ ਵਿਆਪਕ ਕਿਵੇਂ ਹੋ ਸਕਦਾ? ਕਹਿੰਦੇ ਵਹਿ ਤਾਂ ਉਹਦੀ ਆਪਣੀ ਹੀ ਜਦਾਈ ਸੇ ਪ੍ਰਸ਼ੰਨ ਹੋ ਗਿਆ। ਔਰ ਰਿਸ਼ੀਆਂ ਨੇ ਗੱਲ ਦੱਸੀ ਮਨੁੱਖ ਔਰ ਈਸ਼ਵਰ ਬਿਲਕੁਲ ਜੁਦਾ ਜੁਦਾ ਹਸਤੀਆਂ ਨਹੀਂ ਲੇਕਿਨ ਇੱਕ ਹੈ। परमात्मा काल देश और वस्तु तीन प्रकार के प्रशेदों तो मुक्त है, अर्थात जिहड़ा ईश्वर है सब काल सब देश सारिया वस्तुओं च, किंतु संसार की पर होर वस्तुओं दे विच ये प्रशेद होंदे है। जिवें अंगूर एक विशेष मौसम विच मिलदे है, विशेष स्थान च मिलदे है, अंब दे दरख्त पर अंगूर नहीं मिल सकते। और जिवें एक अंग्रेज एक भारतीय दे पैने बस जाति भेद है, ब्रिक्स के पत्थर जिवें पैने ये बजाति भेद है, और एक बिरछ के फल और फल और पत्तों में भेद है, मनुष्य के हाथ पैर भोजा नक कान अंग आदि भेद है, ये सुगत अंगों का भेद है, परंतु ब्रह्म विच तीनों भेद ने, क्योंकि ब्रह्म एक है। इस वास्ते इस विच जाति भेद नहीं, ब्रह्म दे विच जाति भेद तो तब हुंदा अब ब्रह्म एक से अधिक होवे। संसार ब्रह्म स्वरूप है, क्योंकि संसार स्वयं ब्रह्म से पैदा हुआ, इस वास्ते इस विच जाति भेद नहीं। संसार स्वयं ब्रह्म है, ब्रह्म निर्वैभ बिना अंग दे, इस वास्ते ये सगत भेद नहीं। जब मनुष्य नूं कहिंदे विश्वास हो जाता कि सब नाम और रूप मिथ्या और उन सारिआं दा आदेशन ब्रह्म ही सत्य है, तब फिर कहिंदे असीं कहिंदे कि उस ही उस दी ब्रह्म दृष्टि हो गई है, वो ज्ञानवान हो गया, ब्रह्म ज्ञानी बन गया। एक बार एक मनुख ने एक महात्मा तो प्रश्न किया, कहिंदे कि आत्मा और परमात्मा विच भेद ने, असीं किवें मनीए। इसे महात्मा ने कहा कि सानू प्यास लगी है, साडी तुंबड़ी गंगा जल जिहड़ा वो लियाओ, होर जल नहीं लाउणा। वो मनुष्य गंगा जल ले आया, उस जल नूं देख के महात्मा ने कहा इहदा गंगा जल नहीं, मनुष्य सुगंध खांदा, किंतु महात्मा जी मनदे नहीं, कहंदे कि गंगा मैं तां सैकड़े किश्तियां चलदियां और हजारां मच्छियां रहनियां और लखां मनुख उहदे विच इशनान कर सकदे, सैकड़े शहर ब्रिक्ष और पर्वत उहदे किनारे ते है, उहदे विच ते इतना कुछ है, ये जिहड़ा जल है इहदे विच कोई चीज दिखाई नहीं दिंदी, तां किवें मनीए कि गंगा जल है। उस मनुष्य ने कहा कि वह तो बड़ा भारी गंगा का जिहड़ा प्रवाह है, जिहदे किनारे सैकड़े नगर पर्वत और वृक्ष है, कहंदे ये तो थोड़ा जल उसी प्रवाह का एक भाग है, इस लिए सारी चीजें किवें आ सकदी हैं। मगर कहंदे है तो गंगा जल। महात्मा ने कहा इसी तरह तू आत्मा और परमात्मा नूं मन लै, आत्मा और परमात्मा विच कोई भेद नहीं। परमात्मा क्यों नहीं दिखाई दिंदा, अज ऐसे बड़े प्रश्न लोग करते हैं, कहंदे दीदा नहीं ते रब है ही नहीं। कहंदे संसार च दो करने चीजा, एक दृष्ट है नजर आने वाली, दूजी आदृष्ट है जड़ी अख दे नाल नजर नहीं होंगी, परंतु उहदे जिहड़े सित हस्ती दे अनकार नहीं किया जा सकता। दृष्ट चीजा जिहड़ियां दो प्रकार दीआं, एक तां जड़ियां असीं अपनी अख नाल देख सकते हैं, दूजियां जो अख दे साथ शीशा या दूरबीन या कोई होर यंत्र लगा के देख सकते हैं, जिवें सितारे है कटाणु शरीर के अंदर, कोई भी चीज एक्सरे ना देखी जा सकती। दूसरे प्रकार की जो अदृश्य चीजें हैं उन्होंने अखां से जा किसी होर साधन नाल नहीं देख सकते, परंतु दूसरिया इंद्रियों द्वारा अनुभव कर सकते हैं। इस वास्ते इन्हां दे सित्व दे अनकार नहीं किया जा सकता। जबर जिवें बुखार है, खुशी है, गमी है, दर्द है, क्रोध आदि है, ये केवल महसूस किए जाते जीते ने, परंतु इनको कोई इन्हां दी कोई शक्ल भी नहीं। जिस तरह बिजली है और कशश है, वायु की चेष्टा है, ये कोई शक्ल नहीं रखते, परंतु ये सित्व तो इनकार नहीं किया जा सकता। ये गुणा से असी लाभ उठा सकते हैं, इसलिए किसी चीज सित्व के लिए जरूरी नहीं कि वो शक्ल साढ़े सामने मौजूद हो, लेकिन उदे गुण उदे सित्व नु सिद्ध करते हैं। जिवें स्वाद है, मिठास है, खटाई है, कड़वापन आदि है, ये किसी चीज दिखाई नहीं देंगे, लेकिन उन्हां दी मौजूदगी नूं दसने का साधन जबान है, ना कि अखां। हर एक चीज का असित्व जड़ा दसना अखां का काम है। अखां और अखां जड़ियां खरबूजे की रंगत दस सकदियां, लेकिन उसका जिहड़ा मिठापन है वह नहीं दस सकदियां। ये काम जबान का, बाजे की आवाज सुन के असीं दस सकते हैं कि बाजा अच्छा है या नहीं, लेकिन बाजे की जिहड़ी खूबी है इसकी रंगत या लकड़ी विच नहीं, लेकिन इहदी सुर से अच्छा बजने दे विच की है। इसलिए ये जिहड़ा कन्न दा काम है कि वो दसे कि बाजा अच्छा है या नहीं, उहदी सुर ठीक है। दुध दे विच मक्खन नजर नहीं आता, लेकिन दुध रिड़कने तां मक्खन नजर आउंदा, पत्थरां विच अग नजर नहीं आउंदी, लेकिन पत्थरां नूं आपस विच रगड़े अग पैदा हुंदी है। इत्थे साधन जिहड़ा रगड़िया ब्रिक्षां दे बीज में ब्रिक्ष नजर नहीं आउंदा, और शक्कर दूध विच डालने नाल नजर नहीं आउंदी, लेकिन उहदा जिहड़ा असित्व है उहनूं इनकार नहीं किया जाता। पानी की एक बूंद समुद्र च पा दो, उसे ना देख सकते हैं ना समुद्र ना उन्हें भिन्न कर सकते हैं। ये जड़ी चीज सर्वव्यापक है वो साकार नहीं हो सकती, क्योंकि ऐसी अवस्था दे विच हां जी वो सीमित हो जाएगी, और सीमित होने पर उहदी जिहड़ी फिर उहदी जिहड़ी सर्वव्यापकता दे गुण ना रहणगे। परमात्मा निराकार है, इसलिए उहदा नजर आना कठिन है। परमात्मा के कहंदे ना नजर आने के कारण ये कुछ विचारां दसदे है। पहला, ज्ञान की अख नाल परमात्मा देखा जा सकता, जिवें दूरबीन नाल दूर दीआं चीज़ां देखियां जा सकदियां। इसे तरह निर्मल बुद्धि ही आत्मा दे वास्ते अपना सूप देखने का शीश आया। दूजा, कटाणुवादक सूक्ष्म चीजा जिहड़ियां दूरबीन देखिया जा सकदियां, परमात्मा बहुत सूक्ष्म है, इसलिए योग की दूरबीन के सिवा परमात्मा नजर नहीं आ सकता। तीजा, जदों कहंदे विचाले पर्दा पिया होवे कोई वस्तु नजर नहीं आती, इस वास्ते वाशना और अहंकार का पर्दा पैने कारण परमात्मा दिखाई नहीं दिंदा। वाशना और अहंकार तो रहत मन ही ईश्वर के दर्शन करन दा एक मात्र साधन। चौथा, चिंता अशांति और चंचलता के कारण परमात्मा नजर नहीं आता। ਜਿਵੇਂ ਹਿਲਦੇ ਪਾਣੀ ਚ ਆਪਣਾ ਅਕਸ ਨਜ਼ਰ ਨਹੀਂ ਆਉਂਦਾ। ਇਸ ਲਈ ਜਦ ਤੱਕ ਧਿਆਨ ਦ੍ਰਿੜ ਨਾ ਹੋਵੇ ਪਰਮਾਤਮਾ ਨਜ਼ਰ ਨਹੀਂ ਆ ਸਕਦਾ। ਪਰਮਾਤਮਾ ਦਰਸ਼ਨ ਦੇ ਕਿਆ ਸਾਧਨ ਹੈ? ਕਹਿੰਦੇ ਆਪਣਾ ਮੁਖ ਦੇਖਣੇ ਦੇ ਜਿਵੇਂ ਪੰਜ ਸਾਧਨ ਹੈ। ਕਹਿੰਦੇ ਅੱਖ ਸਾਫ ਔਰ ਰੋਗ ਰਹਿਤ ਹੋਵੇ, ਸ਼ੀਸ਼ਾ ਸਾਹਮਣੇ ਹੋ ਤੇ ਸਾਫ ਹੋਵੇ ਔਰ ਜਿਸ ਪਰ ਮਿੱਟੀ ਮੈਲ ਆਦਿਕ ਨਾ ਹੋਣ, ਪ੍ਰਕਾਸ਼ ਹੋਵੇ ਚਾਹੇ ਸੂਰਜ ਦਾ, ਚੰਦ ਦਾ, ਬਿਜਲੀ ਦਾ, ਗੈਸ ਅੱਗ ਦਾ। ਸ਼ੀਸ਼ਾ ਇੱਕ ਸਥਾਨ ਪਰ ਸਥਿਰ ਹੋਵੇ ਹਿੱਲੇ ਜੁਲੇ ਨੂੰ। ਹਿਲਦੇ ਸ਼ੀਸ਼ੇ 'ਚ ਹਮ ਆਪਣਾ ਮੂੰਹ ਨਹੀਂ ਦੇਖ ਸਕਦੇ, ਸ਼ੀਸ਼ੇ ਨੂੰ ਧਿਆਨ ਨਾਲ ਦੇਖਣਾ ਵੀ ਜ਼ਰੂਰੀ ਹੈ। ਪੰਜਵਾਂ, ਸ਼ੀਸ਼ੇ ਪਰ ਕਿਸੇ ਪ੍ਰਕਾਰ ਦਾ ਪਰਦਾ ਨਾ ਪਿਆ ਹੋਵੇ। ਇਸ ਤਰ੍ਹਾਂ ਪਰਮਾਤਮਾ ਦੇ ਦਰਸ਼ਨ ਕਰਨ ਲਈ ਪੰਜ ਸਾਧਨਾਂ ਦੀ ਲੋੜ ਪੈਂਦੀ ਹੈ। ਨੰਬਰ 1, ਗਿਆਨ ਦੀ ਅੱਖ ਹੋਵੇ, ਬਿਨਾਂ ਗਿਆਨ ਦੇ ਅਸੀਂ ਪਰਮਾਤਮਾ ਨੂੰ ਨਹੀਂ ਦੇਖ ਸਕਦੇ। ਦੂਜਾ, ਮਨ ਦਾ ਸ਼ੀਸ਼ਾ ਸਾਫ ਹੋਵੇ, ਇਹਦੇ ਵਿੱਚ ਛਾਲ ਕਪਟ ਰਾਗ ਦਵੈਸ਼ ਆਦਿਕ ਮੈਲ ਨਾ ਹੋਵੇ ਔਰ ਸਭ ਤੋਂ ਪਹਿਲਾਂ ਮਨ ਦੀ ਸ਼ੁੱਧੀ ਦੀ ਆਵਸ਼ਕਤਾ ਔਰ ਜਿਹੜਾ ਫਿਰ ਸਵੈ ਅਧਿਆਏ, ਚੰਗੇ ਗ੍ਰੰਥ ਪੜ੍ਹਨੇ, ਸਤਸੰਗ, ਅਭਿਆਸ ਔਰ ਬਰਾਗ ਆਦਿਕ ਨਾਲ ਹੁੰਦੀ ਹੈ। ਤੀਜਾ, ਪ੍ਰੇਮ ਦਾ ਪ੍ਰਕਾਸ਼ ਹੋਵੇ, ਅਰਥਾਤ ਹਰ ਇੱਕ ਦੇ ਸਾਥ ਪ੍ਰੇਮ ਹੋਵੇ। ਚੌਥਾ, ਮਨ ਸਥਿਰ ਹੋਵੇ, ਚੰਚਲ ਨਾ ਹੋਵੇ। ਇਹਦਾ ਸਾਧਨ ਉਪਾਸ਼ਨਾ ਜਾਂ ਧਿਆਨ, ਇਹਦੇ ਨਾਲ ਚੰਚਲਤਾ ਹਟਦੀ ਹੈ। ਪੰਜਵਾਂ, ਖੁਦੀ ਅਥਵਾ ਹੰਕਾਰ ਹੀ ਕਹਿੰਦੇ ਸਾਡੇ ਔਰ ਪਰਮਾਤਮਾ ਦੇ ਵਿੱਚ ਪੜਦਾ ਔਰ ਸਾਨੂੰ ਕਹਿੰਦੇ ਮੰਮੀ ਕਹਿੰਦੇ ਮਿੱਟੀ ਦੇ ਬਰਤਨ ਵੀ ਬਿਨਾਂ ਮੁੱਲ ਨਹੀਂ ਮਿਲ ਸਕਦਾ ਤੇ ਭਲਾ ਪਰਮਾਤਮਾ ਬਿਨਾਂ ਮੁੱਲ ਕਿਵੇਂ ਮਿਲੇਗਾ? ਪਰਮਾਤਮਾ ਦਾ ਮੁੱਲ ਰੁਪਈਆ ਪੈਸਾ ਨਹੀਂ, ਲੇਕਿਨ ਪ੍ਰੇਮ ਹੈ ਜੋ ਖੁਦ ਹੀ ਮਿਟਾਣੇ ਦੇ ਨਾਲ ਪ੍ਰਾਪਤ ਹੁੰਦਾ ਹੈ। ਹੁਣ ਫਿਰ ਅੱਜ ਨਾਸਤਿਕਤਾ ਦੇ ਯੁੱਗ 'ਚ ਪ੍ਰਸ਼ਨ ਉੱਠਦੇ ਹੈ, ਈਸ਼ਵਰ ਕਿੱਥੇ ਰਹਿੰਦਾ, ਕੀ ਕਰਦਾ ਹੈ ਔਰ ਕਹਿੰਦੇ ਉਹਦੇ ਦਰਸ਼ਨ ਕੈਸੇ ਹੁੰਦੇ ਹੈ। ਇੱਕ ਦਿਨ ਅਕਬਰ ਨੇ ਬੀਰਬਲ ਨੂੰ ਕਿਹਾ, ਤੁਸੀਂ ਕਹਿੰਦੇ ਰਹਿੰਦੇ ਹਾਂ ਕਿ ਈਸ਼ਵਰ ਨੂੰ ਯਾਦ ਕਰੋ, ਭਲਾ ਦੱਸੋ ਈਸ਼ਵਰ ਕਿੱਥੇ ਰਹਿੰਦਾ ਹੈ, ਕਿਵੇਂ ਉਹਦੇ ਦਰਸ਼ਨ ਹੁੰਦੇ ਔਰ ਕੀ ਕਰਦਾ? ਇਸ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਬੀਰਬਲ ਨੂੰ 7 ਦਿਨ ਦਾ ਸਮਾਂ ਮਿਲਿਆ। 6 ਦਿਨ ਬੀਤ ਗਏ, 7ਵਾਂ ਦਿਨ ਵੀ ਆ ਗਿਆ। ਬੀਰਬਲ ਚਿੰਤਾ ਡੁੱਬਿਆ ਸੀ। ਉਹਦੇ ਬੇਟੇ ਨੇ ਕਿਹਾ, ਚਿੰਤਾ ਨਾ ਕਰੋ, ਇਹਦਾ ਉੱਤਰ ਮੈਂ ਦੇਵਾਂਗਾ। ਬੀਰਬਲ ਉਸਨੇ ਰਾਜੇ ਦੇ ਕੋਲ ਲੈ ਗਿਆ, ਕਿਹਾ ਆਪਦੇ ਪੁਰਾਣੇ ਉੱਤਰ ਜੇ ਛੋਟਾ ਬਾਲਕ ਦੇਵੇਗਾ। ਰਾਜੇ ਨੇ ਆਚਾਰਿਆ ਨੂੰ ਕਿਹਾ ਕਿ ਅੱਛਾ, ਮੇਰੇ ਪੁਰਾਣਾ ਉੱਤਰ ਦੱਸੋ। ਲੜਕੇ ਨੇ ਕਿਹਾ, ਰਾਜਨ, ਆਪ ਨਏ ਨਏ ਆਏ ਹਾਂ, ਆਪ ਭਾਰਤ ਦੀ ਸੰਸਕ੍ਰਿਤੀ ਨੂੰ ਨਹੀਂ ਜਾਣਦੇ, ਪਹਿਲੇ ਖਿਲਾਫ ਲਾਪ ਪਿੱਛੇ ਫੇ ਆਉਣੇ ਵਾਲੇ ਆਦਮੀ ਨਾਲ ਬਾਤ ਕੀਤੀ ਜਾਂਦੀ ਹੈ। ਰਾਜਨ ਨੇ ਕਿਹਾ, ਬੋਲੋ ਕਿਆ ਖਾਓਗੇ? ਲੜਕੇ ਨੇ ਕਿਹਾ, ਦੁੱਧ ਪੀਊਂਗਾ। ਫੇਰ ਦੁੱਧਾ ਕਟੋਰਾ ਲਿਆ ਕੇ ਉਹਨੂੰ ਦੇ ਦਿੱਤਾ। ਲੜਕੇ ਨੇ ਕਟੋਰੇ ਵਿੱਚ ਝਾਂਕਿਆ, ਫਿਰ ਉਂਗਲੀ ਪਾ ਕੇ ਉਹਦੇ ਵਿੱਚ ਕੋਈ ਵਸਤੂ ਖੋਜਣ ਲੱਗ ਪਿਆ। ਰਾਜੇ ਨੇ ਕਿਹਾ, ਇਹ ਕਿਆ ਕਰ ਰਹੇ ਹੋ, ਦੁੱਧ ਪੀਂਦੇ ਕਿਉਂ ਨਹੀਂ? ਬਾਲਕ ਬੋਲਿਆ, ਮੈਂ ਸੁਣਿਆ ਹੈ ਕਿ ਦੁੱਧ ਦੇ ਵਿੱਚ ਮੱਖਣ ਹੁੰਦਾ ਹੈ, ਲੇਕਿਨ ਇਸਦੇ ਵਿੱਚ ਮੱਖਣ ਦਿਖਾਈ ਨਹੀਂ ਦੇ ਰਿਹਾ। ਰਾਜਾ ਨੇ ਹੱਸਦੇ ਹੋਏ ਕਿਹਾ ਕਿ ਤੁਮ ਅਭੀ ਬੱਚੇ ਹੋ, ਮੱਖਣੀ ਦੇ ਅੰਦਰ ਹੈ ਅਵਸ਼, ਉਹਨੂੰ ਦੇਖਣਾ ਕਿ ਦੁੱਧ ਦੇ ਦਹੀਂ ਦਾ ਜਾਗ ਲਾਉਣਾ ਪੜੇਗਾ, ਫਿਰ ਉਸੇ ਰਿੜਕਣਾ ਪਏਗਾ, ਫਿਰ ਇਹਨੂੰ ਉਸ ਵਿੱਚੋਂ ਮੱਖਣ ਨਿਕਲੇਗਾ। ਲੜਕੇ ਨੇ ਕਿਹਾ, ਸੁਣੋ ਇਹ ਰਾਜਨ, ਆਪ ਦੇ ਪਹਿਲੇ ਪ੍ਰਸ਼ਨ ਦਾ ਉੱਤਰ ਇਹੋ ਹੀ ਹੈ। ਭਗਵਾਨ ਸਭ ਜਗ੍ਹਾ ਹਨ, ਲੇਕਿਨ ਦਰਸ਼ਨ ਉਸ ਸਮੇਂ ਹੁੰਦੇ ਹੈ ਜਦ ਮਨ ਨੂੰ ਓਮ ਦੇ ਜਾਪ ਦਾ ਦਹੀਂ ਪਾ ਕਰਕੇ ਉਸੇ ਜੀ ਮਾਇਆ ਜਾਏ ਔਰ ਫਿਰ ਧਾਰਨਾ ਧਿਆਨ ਔਰ ਸਮਾਧੀ ਦੀ ਮਧਾਣੀ ਨਾਲ ਇਹਨੂੰ ਰਿੜਕਿਆ ਜਾਏ। ਤਬ ਕਹਿੰਦੇ ਭਗਤ ਨੂੰ ਆਪਣੇ ਹਿਰਦੇ ਚ ਬੈਠੇ ਭਗਵਾਨ ਦੇ ਦਰਸ਼ਨ ਹੁੰਦੇ ਹਨ। ਫਿਰ ਰਾਜਾ ਬੋਲਿਆ ਕਿ ਅਬ ਦੱਸੋ ਕਿ ਈਸ਼ਵਰ ਕਿਆ ਕਰਦਾ ਹੈ। ਬਾਲਕ ਨੇ ਕਿਹਾ ਕਿ ਗੁਰੂ ਬਣ ਕਰਕੇ ਪੁੱਛਦੇ ਕਿ ਸ਼ਿਸ਼ ਬਣ ਕੇ। ਰਾਜਾ ਨੇ ਕਿਹਾ ਸ਼ਿਸ਼ ਬਣ ਕੇ। ਲੜਕਾ ਬੋਲਿਆ ਤੂੰ ਮੁਝੇ ਸਿੰਘਾਸਨ ਪਰ ਬਿਠਾ ਦੋ। ਜਿਹਾ ਕਿਹਾ ਕਿ ਗੁਰੂ ਤੋਂ ਧਰਤੀ ਪਰ ਖੜੇ ਰਹੇ ਤੇ ਸ਼ੇ ਸਿੰਘਾਸਨ ਤੇ ਬੈਠਾ ਰਹੇ। ਰਾਜਾ ਨੇ ਐਸਾ ਹੀ ਕੀਤਾ। ਬਾਲਕ ਨੂੰ ਸਿੰਘਾਸਨ ਤੇ ਬਿਠਾ ਲਿਆ ਔਰ ਸਵੈਨ ਨੀਚੇ ਹੋ ਗਏ ਔਰ ਕਿਹਾ ਦੱਸੋ ਹੁਣ। ਬਾਲਕ ਨੇ ਹੱਸ ਕੇ ਕਿਹਾ ਕਿ ਪਰਮਾਤਮਾ ਯਹੀ ਕਹਿੰਦਾ ਕਿ ਉੱਪਰ ਵਾਲੇ ਕੋ ਨੀਚੇ ਔਰ ਨੀਚੇ ਵਾਲੇ ਕੋ ਉੱਪਰ ਬਿਠਾ ਦੇਣਾ। ਇਹ ਪਰਮਾਤਮਾ ਕਰਦਾ ਜਿਸ ਤਰ੍ਹਾਂ ਮੱਕੜੀ ਆਪਣੇ ਪੇਟ ਮੈਂ ਕਹਿੰਦੇ ਪੇਟ ਮੈਂ ਸੇ ਜਾਲੇ ਕੋ ਨਿਕਾਲ ਕੇ ਫਲਾਉਂਦੀ ਹੈ ਚਾਰ ਚੁਰ ਫਿਰ ਉਹ ਨਿਕਲ ਜਾਂਦੀ ਹੈ। ਇਸੀ ਤਰ੍ਹਾਂ ਪਰਮਾਤਮਾ ਆਪਣੇ ਅੰਦਰ ਸੂਖਮ ਰੂਪ ਵਿੱਚ ਲੀਨ ਹੋਏ ਹੈ। ਜੜ ਚੇਤਨ ਰੂਪ ਜਗਤ ਨੂੰ ਸੰਸਾਰ ਦੇ ਆਰੰਭ ਮੈਂ ਕਹਿੰਦੇ ਨਾਨਾ ਪ੍ਰਕਾਰ ਪੈਦਾ ਕਰਕੇ ਫੈਲਾਉਂਦੇ ਹੈ ਔਰ ਪਰਲੇ ਕਾਲ ਚ ਫਿਰ ਉਸੇ ਆਪਣੇ ਵਿਚਲੀਨ ਕਰ ਲੈਂਦੇ ਹੈ। ਧਰਤੀ ਮੈਂ ਜਿਵੇਂ ਜੈਸਾ ਬੀਜ ਪਾਇਆ ਜਾਂਦਾ ਵੈਸਾ ਹੀ ਪੌਦਾ ਉੱਗਦਾ। ਸੋ ਇਸ ਵਿੱਚ ਧਰਤੀ ਦਾ ਕੋਈ ਪਕਸ਼ਪਾਤ ਨਹੀਂ। ਇਸੇ ਤਰ੍ਹਾਂ ਜੀਵਾਂ ਦੇ ਭਿੰਨ ਭਿੰਨ ਕਾਰਜ ਰੂਪ ਜਿਹੜੇ ਬੀਜ ਉਹਨਾਂ ਦੇ ਅਨੁਸਾਰ ਭਗਵਾਨ ਉਹਨਾਂ ਨੂੰ ਭਿੰਨ ਭਿੰਨ ਯੋਨੀਆਂ 'ਚ ਪੈਦਾ ਕਰਦੇ ਆ ਅਥਵਾ ਭਗਵਾਨ ਮੈਂ ਕਿਸੇ ਪ੍ਰਕਾਰ ਦੇ ਪਕਸ਼ਾਪਾਤ ਨਹੀਂ ਔਰ ਅਨਿਆਂ ਦਾ ਦੋਸ਼ ਨਹੀਂ। ਇਸ ਤਰ੍ਹਾਂ ਕਹਿੰਦੇ ਮਨੁੱਖ ਦੇ ਸਰੀਰ ਦੇ ਜਿਹੜੇ ਵਾਲ ਔਰ ਨੂੰ ਉਹ ਆਪਣੇ ਪੈਦਾ ਹੁੰਦੇ ਆ ਔਰ ਵੱਢਦੇ ਰਹਿੰਦੇ। ਇਸ ਲਈ ਉਹ ਕੋਈ ਕੰਮ ਨਹੀਂ ਕਰਨਾ ਪੈਂਦਾ। ਇਸੇ ਤਰ੍ਹਾਂ ਪਾਰਬੰਧ ਸੇ ਕਹਿੰਦੇ ਜਗਤ ਸੁਭਾਵ ਸੇ ਪੈਦਾ ਹੁੰਦਾ ਰਹਿੰਦਾ ਔਰ ਵਿਸਥਾਰ ਨੂੰ ਪ੍ਰਾਪਤ ਹੁੰਦਾ ਔਰ ਉਸ ਲਈ ਭਗਵਾਨ ਕੋਈ ਯਤਨ ਨਹੀਂ ਕਰਨਾ ਪੈਂਦਾ। ਇਸ ਲਈ ਭਗਵਾਨ ਇਹ ਜਗਤ ਨੂੰ ਬਣਾਉਣ ਵਾਲਾ ਹੋਣੇ ਪਰ ਵੀ ਅਕਰਤਾ ਹੈ। ਸਰੀਰ ਮੈਂ ਆਤਮਾ ਦਾ ਪਰਮਾਤਮਾ ਸਰੀਰ ਵਿੱਚ ਆਤਮਾ ਜਾਂ ਪਰਮਾਤਮਾ ਕਿੱਥੇ ਰਹਿੰਦਾ? ਆਤਮਾ ਸਾਰੀ ਸ੍ਰਿਸ਼ਟੀ ਦੇ ਅੰਦਰ ਹੈ ਔਰ ਬਹੀ ਬਾਹਰ ਹੈ। ਈਸ਼ਵਰ ਵੀ ਸਰਵ ਵਿਆਪਕ ਹੈ ਕਿੰਤੂ ਜਗਿਆਸੂ ਨੂੰ ਸਮਝਾਉਣ ਵਾਸਤੇ ਵੇਦ ਨੇ ਆਤਮਾ ਨੂੰ ਆਤਮਾ ਦੇ ਸਥਾਨ ਨੇਤਰ ਹਿਰਦਾ ਨਾਭੀ ਕੰਠ ਬ੍ਰਹਮ ਅੰਦਰ ਦੱਸਿਆ। ਜਾਗਰਤ ਵਿੱਚ ਆਤਮਾ ਦਾ ਸਥਾਨ ਨੇਤਰਾਂ 'ਚ ਹੈ, ਸਵਪਨ ਵਿੱਚ ਕੰਠ 'ਚ ਔਰ ਸੁਸ਼ੁਪਤੀ ਵਿੱਚ ਸਥਾਨ ਹਿਰਦੇ 'ਚ ਹੈ। ਸੰਸਾਰ ਕੀ ਹੈ? ਇਹ ਸੰਸਾਰ ਕੇਵਲ ਭਰਮ ਮਾਤਰ ਹੈ, ਰੱਸੀ ਮੈਂ ਸੱਪ ਦੀ ਭ੍ਰਾਂਤੀ ਇਹ ਪ੍ਰਤੀਤੀ ਮਾਤਰ ਹੈ ਔਰ ਇਸੇ ਤਰ੍ਹਾਂ ਧਨ ਸੁਸ਼ੁਪਤੀ ਮੈਂ ਔਰ ਮਾਨਿਆ ਦਾ ਇਸ ਵਾਸਤੇ ਉਸ ਸਮੇਂ ਸੰਸਾਰ ਵੀ ਨਹੀਂ ਰਹਿੰਦਾ ਔਰ ਜਾਗਰਤ ਅਵਸਥਾ ਮੈਂ ਕਹਿੰਦੇ ਹਮੇ ਸ੍ਰਿਸ਼ਟੀ ਦਾ ਭਾਵ ਹੁੰਦਾ। ਇਸ ਸਪਸ਼ਟ ਹੈ ਕਿ ਕੇਵਲ ਮਨ ਦੀ ਸੱਤਾ ਹੀ ਸੰਸਾਰ ਦੀ ਸੱਤਾ ਹੈ ਔਰ ਮਨ ਹੀ ਸੰਸਾਰ ਦੀ ਰਚਨਾ ਕਰਨ ਵਾਲਾ। ਇਸ ਵਾਸਤੇ ਸ਼ੁਰਤੀਆਂ ਇਹ ਸੰਸਾਰ ਨੂੰ ਮਨ ਮਾਤਰ ਜਗਤ ਮਨ ਕਲਪਤ ਜਗਤ ਕਹਿੰਦੀ ਹੈ। ਮਨ ਹੀ ਜਿਹੜਾ ਮਨ ਹੀ ਕਹਿੰਦੇ ਨਿਰੰਗੀ ਆਦਿਕ ਆਕਾਰ ਰੂਪ ਰੰਗ ਔਰ ਸਵਾਦ ਪ੍ਰਦਾਨ ਕਰਦਾ ਔਰ ਫਿਰ ਜੀਵਨ ਮੁਕਤ ਕੇ ਵਾਸਤੇ ਨਿਰੰਗੀ ਬ੍ਰਹਮ ਆ। ਜਦ ਵੀ ਕਹਿੰਦੇ ਆਪ ਨੂੰ ਅੰਤਰ ਦ੍ਰਿਸ਼ਟੀ ਪ੍ਰਾਪਤ ਹੋ ਜਾਏ ਤੋ ਵਹੀ ਨਿਰੰਗੀ ਆਪ ਨੂੰ ਬ੍ਰਹਮ ਰੂਪ ਨਜ਼ਰ ਆਉਣੇ ਲੱਗੇਗੀ। ਸੰਸਾਰ ਜਾਗਰਤ ਕਾ ਸਵਪਨ ਹੈ, ਇਹ ਮਾਇਆ ਦਾ ਰਚਿਆ ਹੋਇਆ ਮਕਾਨ ਹੈ, ਇਸ ਦੇ ਵਿੱਚ ਮਿਰਗ ਤ੍ਰਿਸ਼ਨਾ ਜੈਸੇ ਭੁੱਖੇ ਜੰਜਾਲ ਹੈ। ਜਦ ਗਿਆਨ ਹੁੰਦਾ ਅਰਥਾਤ ਜਦ ਅਸਲੀ ਰਹੱਸ ਖੁੱਲਦਾ ਭੇਦ ਖੁੱਲਦਾ ਫਿਰ ਪਤਾ ਲੱਗਦਾ ਕਿ ਕੁਛ ਬਾਤ ਵੀ ਨਹੀਂ। ਪਾਣੀ ਦਾ ਕਹਿੰਦੇ ਇੱਥੇ ਹੈ ਨਹੀਂ, ਕੱਪੜੇ ਵਿਅਰਥ ਉਤਾਰੇ ਜਾ ਰਹੇ ਹਨ। ਭ੍ਰਾਂਤੀ ਕਰੇ ਜਿਵੇਂ ਮਿਰਗ ਤ੍ਰਿਸ਼ਨਾ ਦਾ ਜਲ ਹੋਵੇ ਐਵੇਂ ਕੱਪੜੇ ਉਤਾਰੀ ਹੈ। ਸੋ ਇਸ ਵਾਸਤੇ ਇਹ ਮਨੁੱਖ ਸਫਲ ਦੇਖਦਾ ਜੋ ਭਿੰਨ ਭਿੰਨ ਵਸਤੂਆਂ ਕਾ ਕਹਿੰਦੇ ਆਪਣਾ ਹੀ ਰੂਪ ਹੁੰਦੇ ਹੈ ਔਰ ਇਸੇ ਤਰ੍ਹਾਂ ਸੰਸਾਰ ਵੀ ਜਾਗਰਤ ਦਾ ਸੁਪਨ ਹੈ ਔਰ ਸਭ ਆਤਮਾ ਕਾ ਹੀ ਰੂਪ ਹੈ। ਸਮਾਧੀ ਦੀ ਦਸ਼ਾ ਮੈਂ ਕਹਿੰਦੇ ਜਦ ਮਨੁੱਖ ਹੋਸ਼ ਮੈਂ ਆਉਂਦਾ ਤੋ ਜਾਗਤ ਉਹਦੀ ਦ੍ਰਿਸ਼ਟੀ ਮੈਂ ਨਹੀਂ ਹੁੰਦਾ। ਸੁਸ਼ੁਪਤੀ ਮੈਂ ਵੀ ਸੁਪਨ ਔਰ ਜਾਗਰ ਜੋ ਦੋਨੋਂ ਸੰਸਾਰ ਅਲੋਕ ਹੁੰਦੇ ਹਨ ਅਥਵਾ ਇਹ ਸਾਰਾ ਜਗਤ ਜਿਹੜਾ ਮਨ ਦਾ ਸੰਕਲਪ ਦਾ ਹੀ ਖੇਲ ਹੈ ਔਰ ਇਸ ਲਈ ਇਹ ਜਗਤ ਸਵਪਨ ਦੀ ਨਿਆਏ ਹੈ, ਨਾਮ ਰੂਪ ਪ੍ਰਤੱਖ ਜਾਂ ਅਪ੍ਰਤੱਖ ਔਰ ਜੋ ਦੇਖਣ ਔਰ ਵਿਚਾਰ ਵਿੱਚ ਆਉਂਦਾ ਇਹਨੂੰ ਸੰਸਾਰ ਕਹਿੰਦੇ ਹੈ। ਇੰਦਰਪ੍ਰਸਥ ਮੈਂ ਜਦੋਂ ਰਾਜਸੂਏ ਜਗ ਹੋ ਚੁੱਕਿਆ ਅਤਿਥੀ ਚਲੇ ਗਏ ਜੋ ਪਾਂਡਵਾਂ ਨੇ ਦੁਰਯੋਧਨ ਨੂੰ ਆਪਣੇ ਪਾਸ ਰੱਖਿਆ, ਉਹਦੀ ਬੜੀ ਸੇਵਾ ਕੀਤੀ। ਫਿਰ ਇੱਕ ਦਿਨ ਕਿ ਮੈਦਾਨ ਦਾ ਬਣਾਇਆ ਹੋਇਆ ਜਿਹੜਾ ਮਹਿਲ ਸੀ ਉਹਨੂੰ ਦਿਖਾਉਣ ਵਾਸਤੇ ਲੈ ਗਏ। ਇਸ ਮਹਿਲ ਦੇ ਜਿਹੜੇ ਫਰਸ਼ ਪਰ ਇੱਕ ਸਥਾਨ ਪਰ ਬਹੁਤ ਮੁੱਲ ਵਾਲਾ ਸਵੱਛ ਪੱਥਰ ਔਰ ਸ਼ੀਸ਼ੇ ਇਸ ਯੁਗਤੀ ਨਾਲ ਜਿਹੜੇ ਕਿ ਉਛਲਦਾ ਹੋਇਆ ਪਾਣੀ ਪ੍ਰਤੀਤ ਹੁੰਦਾ ਔਰ ਝਕੋਲੇ ਖਾਂਦੀ ਹੋਈ ਨਦੀ ਨਜ਼ਰ ਆਉਂਦੀ ਹੈ, ਇਸ ਝੂਠ ਮੂਠ ਦੀਆਂ ਲਹਿਰਾਂ ਮਾਰਦੇ ਹੋਏ ਪਾਣੀ ਨੂੰ ਦੇਖ ਕੇ ਦੁਰਯੋਧਨ ਧੋਖਾ ਖਾ ਗਿਆ। ਉਹਨੂੰ ਠਾਠੇ ਮਾਰਦਾ ਹੋਇਆ ਪਾਣੀ ਸਮਝ ਕੇ ਤੈਰ ਕਰ ਪਾਰ ਕਰਨ ਵਾਸਤੇ ਕੱਪੜੇ ਉਤਾਰਨੇ ਲੱਗਾ। ਇਹ ਦੇਖ ਕੇ ਭੀਮ ਸੈਨ ਦ੍ਰੋਪਦੀ ਔਰ ਜਿੰਨੇ ਉੱਥੇ ਖੜੇ ਸੱਜਣਾ ਦੇਖ ਕੇ ਫਿਰ ਉਹਨਾਂ ਨੇ ਕਹਿਕਾ ਲਗਾਇਆ ਫਿਰ ਦੁਰਯੋਧਨ ਸ਼ਰਮਿੰਦਾ ਹੋ ਗਿਆ। ਇਸ ਤਰ੍ਹਾਂ ਜਗਿਆਸੂ ਜੇ ਸੰਸਾਰ ਵੀ ਮਾਇਆ ਦੀ ਰਚਨਾ ਦਾ ਰਚਿਆ ਹੋਇਆ ਮਕਾਨ ਹੈ, ਇਹ ਧੋਖੇ ਦੀ ਟੱਟੀ ਹੈ, ਕਿੰਤੂ ਵਾਸਤਵ ਮੈਂ ਬ੍ਰਹਮ ਕੇ ਸਵਾਦ ਦੂਸਰੀ ਕੋਈ ਵਸਤੂ ਨਹੀਂ। ਜਿਵੇਂ ਇੱਕ ਕੁੱਤਾ ਸ਼ੀਸ਼ ਮਹਿਲ ਵਿੱਚ ਜਾਂਦਾ ਔਰ ਸ਼ੀਸ਼ੇ ਮੈਂ ਆਪਣੇ ਆਪ ਦੇਖ ਕੇ ਉਹਨੂੰ ਦੂਸਰਾ ਕੁੱਤਾ ਸਮਝ ਕੇ ਭੌਂਕਦਾ ਔਰ ਭੌਂਕਦਾ ਭੌਂਕਦਾ ਮਰ ਜਾਂਦਾ, ਕਿੰਤੂ ਇਹ ਮਨੁੱਖ ਬ੍ਰਹਮ ਤੇ ਬ੍ਰਹਮ ਤੋਂ ਕਹਿੰਦੇ ਸ਼ੁੱਧ ਗਿਆਨ ਆ, ਇਹ ਤੇਰਾ ਆਪਣਾ ਆਪ ਹੈ ਔਰ ਸਭ ਸਿੱਧੀਆਂ ਦਾ ਭੰਡਾਰ ਔਰ ਸਾਰੀਆਂ ਸ਼ਕਤੀਆਂ ਦਾ ਨਿਧੀ ਰੂਪ ਹੈ, ਸਾਰੀ ਸੂਰਤਾਂ ਦਾ ਟਕਸਾਲ, ਸਾਰਿਆਂ ਦੀ ਘਾਟ ਕਰਨ ਵਾਲਾ ਤੂੰ ਸਵੈਮ ਕਹਿੰਦੇ ਆਪਣਾ ਆਪ ਹੈ, ਤੂੰ ਭੁਲੇਖੇ ਚ ਕੁਝ ਹੋਰ ਸਮਝ ਰਿਹਾ, ਔਰ ਸੰਸਾਰ ਇੱਕ ਸਵਪਨ ਨਹੀਂ, ਸਵਪਨ ਦੀ ਭਾਂਤੀ ਹੈ। ਇਹ ਸੰਸਾਰ ਜਿਹੜਾ ਸੱਤ ਦੀ ਭਾਂਤੀ ਪ੍ਰਤੀਤ ਹੋ ਰਿਹਾ, ਲੇਕਿਨ ਅਗਿਆਨ ਨਿੰਦਰਾ ਤੂੰ ਜਾਗਣੇ ਤੇ ਅਸੱਤ ਦਿਖਾਈ ਦਿੰਦਾ। ਇਹ ਸੰਸਾਰ ਸਾਡੀ ਕਹਿੰਦੇ ਆਤਮਕ ਨਿੰਦਰਾ ਕੀ ਜਿਹੜੀ ਗਹਿਰਾਈ ਦੇ ਅਨੁਸਾਰ ਹੀ, ਔਰ ਇਹ ਵਾਸਤਵਿਕ ਦਿਖਾਈ ਦੇ ਰਿਹਾ। ਤੇ ਮਹਾਂਪੁਰਖ ਦੱਸਦੇ ਹੈ ਕਿ ਸੱਚਮੁੱਚ ਇਹ ਸਭ ਕੁਛ ਬ੍ਰਹਮ ਹੈ, ਬ੍ਰਹਮ ਸੱਤ ਹੈ ਔਰ ਜਗਤ ਮਿਥਿਆ, ਇਹ ਜਗਤ ਮਾਇਆ ਦਾ ਕਾਰਜ ਹੈ। ਔਰ ਅਨਾਦੀ ਔਰ ਇਹਦੀ ਕੋਈ ਆਦ ਨਹੀਂ, ਇਹਦਾ ਜਿਹੜਾ ਪ੍ਰਵਾਹ ਚੱਲਿਆ ਆ ਰਿਹਾ ਉਹ ਮਹਾਂਪੁਰਖ ਦੱਸਦੇ ਹੈ ਇੱਕ ਗਿਆਨ ਸਰੂਪ ਆਤਮਾ ਹੀ ਸੱਤ ਹੈ, ਔਰ ਬਾਕੀ ਸਾਰਾ ਜੜ ਅਨਾਤਮਾ ਤੇ ਮਿਥਿਆ। ਇਸ ਤਰ੍ਹਾਂ ਮਹਾਂਪੁਰਖਾਂ ਨੇ ਸੰਸਾਰ ਕੋ ਪ੍ਰਭੂ ਦੀ ਹਸਤੀ, ਪ੍ਰਭੂ ਦੀ ਹਸਤੀ ਬਣਾਉਂਦਾ ਫਿਰਦਾ। ਫਿਰ ਕਹਿੰਦੇ ਉਸੇ ਛੱਡਣੇ ਕਾ ਕਿਆ ਅਰਥ ਹੈ, ਇਹ ਸੰਸਾਰ ਦੀਆਂ ਚੀਜ਼ਾਂ ਨੂੰ ਬ੍ਰਹਮ ਨਹੀਂ ਬੈਠਾ, ਪਰ ਬ੍ਰਹਮ ਤੇ ਵਿਆਪਕ ਸਰੂਪ ਹੈ। ਇੱਕ ਬ੍ਰਹਮ ਦੇ ਸਵਾਲ ਹੋਰ ਕੁਛ ਨਹੀਂ, ਬ੍ਰਹਮ ਚੇਤਨ ਔਰ ਜਾਗਤ ਜੜ ਹੈ। ਜਿਵੇਂ ਸੁਪਨ ਅਵਸਥਾ ਵਿੱਚ ਦੇਖੀਏ ਪਦਾਰਥ, ਹਾਂਜੀ, ਫਿਰ ਕਹਿੰਦੇ ਤੇਰੇ ਵਾਸਤੇ ਜਾਗਰਤ ਅਵਸਥਾ ਵਿੱਚ ਨਾਮ ਮਾਤਰ ਹੈ। ਇਸ ਤਰ੍ਹਾਂ ਹੀ ਗਿਆਨੀ ਨੂੰ ਜਗਤ ਨਾਮ ਮਾਤਰ ਹੈ। ਸੰਸਾਰ ਇੱਕ ਦੀਰਘ ਸਵਪਨ ਹੈ, ਜਿਵੇਂ ਕੋਈ ਜਾਦੂਗਰ ਆਪਣੀ ਟੋਕਰੀ 'ਚ ਕਈ ਪ੍ਰਕਾਰ ਦੇ ਪਦਾਰਥ ਨਾ ਹੁੰਦੇ ਹੋਏ ਵੀ ਬਾਹਰ ਨਿਕਾਲਦਾ, ਇਸ ਤਰ੍ਹਾਂ ਜਗਤ ਵੀ ਈਸ਼ਵਰ ਦਾ ਜਾਦੂ ਹੈ, ਕਿਉਂਕਿ ਉਹ ਸਭ ਤੋਂ ਵੱਡਾ ਜਾਦੂਗਰ ਹੈ। ਜੋ ਨਜ਼ਰ ਆਏ ਪਰੰਤੂ ਸਮਝ ਮੈਂ ਨਾ ਆਏ, ਵਹਿ ਜੜ ਹੈ। ਇਹ ਸੰਸਾਰ ਸੱਤ ਵੀ ਹੈ ਔਰ ਅਸੱਤ ਵੀ, ਸੱਤ ਇਸ ਲਈ ਇਹ ਦਿਖਾਈ ਦਿੰਦਾ, ਅਸੱਤ ਇਸ ਵਾਸਤੇ ਪਰਿਵਰਤਨਸ਼ੀਲ ਹੈ। ਜਗ ਦੀ ਸੱਤਾ ਤਾਂ ਹੈ ਪਰੰਤੂ ਪਰਮਾਰਥਕ ਸੱਤਾ ਨਹੀਂ। ਸੱਤ ਦੀ ਪਰਿਭਾਸ਼ਾ ਹੈ ਕਿ ਜੋ ਤਿੰਨਾਂ ਕਾਲਾਂ ਵਿੱਚ ਇੱਕ ਰਸ ਰਹੇ, ਜਿਸ ਵਿੱਚ ਪਰਿਵਰਤਨ ਨਾ ਹੋਵੇ। ਇਸ ਵਾਸਤੇ ਸੱਤ ਦੀ ਪਰਿਭਾਸ਼ਾ ਦੇ ਆਧਾਰ ਪਰ ਵਹਿ ਅਸੱਤ, ਜਗਤ ਅਸੱਤ ਹੈ, ਮਿਥਿਆ ਹੈ, ਔਰ ਦਿਖਾਈ ਦੇਣ ਦੇ ਵਿਚਾਰ ਸੱਤ ਹੈ। ਕਹਿੰਦੇ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਗਤ ਸੱਤ ਨਹੀਂ, ਲੇਕਿਨ ਇਹ ਸਵਪਨ ਅਵਸਥਾ ਮੈਂ ਨਹੀਂ ਰਹਿੰਦਾ, ਔਰ ਜੇ ਅਸੱਤ ਵੀ ਨਹੀਂ, ਕਿਉਂਕਿ ਅਸੱਤ ਵਹਿ ਹੁੰਦਾ ਉਹ ਪ੍ਰਤੀਤ ਨਾ ਹੋਵੇ, ਪਰੰਤੂ ਇਹ ਪ੍ਰਤੀਤ ਹੁੰਦਾ ਹੈ ਜੀ ਜੇ ਇਹ ਜਾਦੂ ਆ। ਚੇਤਨ ਈਸ਼ਵਰ ਜੜ ਜਗਤ ਨਹੀਂ ਹੋ ਸਕਦਾ, ਇਸ ਲਈ ਵਾਸਤਵ ਮੈਂ ਸਵਾਏ ਬ੍ਰਹਮ ਦੇ ਕੁਛ ਹੈ ਹੀ ਨਹੀਂ। ਇਹ ਜਗਤ ਬ੍ਰਹਮ ਸੇ ਪੈਦਾ ਹੋਇਆ ਮਲੂਮ ਹੁੰਦਾ, ਸਵਪਨ ਕੇ ਉਦਾਰ ਸਵਪਨ ਕੇ ਹਾਂਜੀ ਸੱਚੇ ਮਲੂਮ ਹੁੰਦੇ। ਜਦੀ ਕੋਈ ਜਾਣਨਾ ਚਾਹੇ ਕਿ ਸਵਪਨੇ ਦੇ ਜਿਹੜੇ ਪਦਾਰਥ ਹੈ ਇਹ ਝੂਠ ਹੈ ਤੋ ਜਾਣ ਨਹੀਂ ਸਕਦਾ, ਕੇਵਲ ਜਾਗਰਤ ਅਵਸਥਾ ਮੈਂ ਜਾਗ ਜਾਣ ਸਕਦਾ ਕਿ ਸੁਪਨੇ ਦੇ ਪਦਾਰਥ ਝੂਠੇ ਹੈ ਔਰ ਮੇਰੇ ਸਵਾਲ ਕੁਛ ਵੀ ਨਾ ਥਾ। ਇਸ ਪ੍ਰਕਾਰ ਗਿਆਨੀ ਜਿਹੜਾ ਗਿਆਨ ਨਿੰਦਰਾ ਤੇ ਜਾਗਣੇ ਪਾਰੀ ਇਹ ਗੱਲ ਕਹਿੰਦਾ ਕਿ ਬ੍ਰਹਮ ਦੇ ਸਵਾਲ ਹੋਰ ਕੁਛ ਨਹੀਂ। ਜਿਸ ਵਸਤੂ ਨੂੰ ਜਾਣਨਾ ਹੋਵੇ ਉਸ ਜੈਸਾ ਬਣਨਾ ਪੈਂਦਾ। ਜਾਗਰਤ ਦੀ ਚੀਜ਼ਾਂ ਨੂੰ ਜਾਣਨੇ ਵਾਸਤੇ ਜਾਗਰਤ ਵਸਤਾ ਦੀ ਲੋੜ ਹੈ, ਸੁਪਨੇ ਪਦਾਰਥ ਨੂੰ ਜਾਣਨੇ ਵਾਸਤੇ ਸੁਪਨ ਵਸਤਾ ਦੀ ਜ਼ਰੂਰਤ ਹੈ। ਵਸਤੂ ਔਰ ਵਸਤੂ ਇਹ ਜਾਣਨੇ ਵਾਲਾ ਜਦ ਸਮਾਨ ਅਵਸਥਾ ਮੈਂ ਹੋ ਤੇ ਤਬ ਜਿਹੜੀ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਇਸ ਵਾਸਤੇ ਅਗਿਆਨ ਦੀ ਅਵਸਥਾ ਮੈਂ ਰਹਿ ਕੇ ਕੋਈ ਬ੍ਰਹਮ ਨੂੰ ਨਹੀਂ ਜਾਣ ਸਕਦਾ। अज्ञान को दूर करने के लिए ब्रह्म भाव यानी बाला बनना पैंदा और तेरी बकारी नजर से भिन्न भिन्न प्रकार का जगत भास रहा और ब्रह्म दृष्टि वाले नु जगत का भाव मिट के अद्वैत ब्रह्म ही भासदा। यह संसार कब तक वास्तु प्रतीत होएगा? सीपी में चांदी के धोखे की तरह यह संसार उस समय तक वास्तु प्रतीत हुंदा रहेगा जब तक कहंदे हमें सब दे अधिष्ठान ब्रह्म का ज्ञान नहीं हुंदा। अधिष्ठान आसरा रूप जो बदले ना, जो अपने हाल पर स्थिर रहिंदा, जो किसी और बहमी वस्तु का सहारा ना हो, उसे अधिष्ठान कहंदे हैं। अधिष्ठान जिस वस्तु का बहम हो उसे अध्यास कल्पत कहंदे हैं। जिवें सिप्पी दे विच चांदी का धोखा हुंदा और मिट जांदा, किंतु सिप्पी ज्यों की त्यों अपने हाल पर स्थिर रहिंदी है। सिप्पी अधिष्ठान है, चांदी अध्यास है। इसी तरह रस्सी दे विच सप्प दा धोखा हुंदा और रेती रेतीले जिहड़ा रेती वाला रेतीले मैदान ते पानी दा धोखा हुंदा, किंतु अधिष्ठान दा ज्ञान होने हुंदिया ही इस दे अंदर जिस बहमी हस्ती दा जड़ा मलूम हो रहा है, वह डूबने पे नहीं मिलती। क्यों? इसी तरह ब्रह्म जड़ा अधिष्ठान है और जगत जड़ा नाम और रूप के सिवा कुछ है ही नहीं। ब्रह्म है अध्यास कल्पत, यह सारा कल्पत है। जब तक आत्मा दृष्टि खुलेगी अर्थात जब ब्रह्म ज्ञान का उजाला होगा, तब एक अखंड पार ब्रह्म सत्ता के अंदर किसी होर हस्ती के बहम की कोई गुंजाइश ही नहीं रहेगी। आता जड़ा जगत सत्ता हमारे विश्वास की कहते जड़ी मात्रा साडे अज्ञान अथवा साडी आत्मक नींद जां मापदंड पमाना है। कहते जिस कदर यह जड़ा विश्वास अदक होगा उसी कदर राग द्वैष वासना और भय की अदकता होगी। और जदों ब्रह्म सत्ता साडी दृष्टि में असीम हुंदी जाएगी, फिर ब्रह्म सत्ता में साडा विश्वास साडे ज्ञान अथवा साडी आत्मक जागृति का माप है। इस वास्ते संसार के सिवा और कुछ नजर ना आना अज्ञानता, ये चरम सीमा हद है। और ब्रह्म सत्ता के सिवा होर कुछ दिखाई ना देना ज्ञान की पराकाष्ठा है, अर्थात पूर्ण ज्ञान है। अविद्या या माया की है? माया की है? माया ईश्वरी शक्ति का नाम है। माया पर ईश्वर का और नियंत्रण अथवा कहंदे ये उदे अधीन है। जय ईश्वर की उपाधि और उदा कारण शरीर है, इसकी याद नहीं। ये अनादकाल से चली होंगी माया कहंदे और धोखे को अर्थात वस्तु जो कुछ हो और दिखाई कुछ होर होवे सब स्थान पर तो एक परमात्मा किंतु दिखाई दे रहा है संसार और सथूल शरीर। यही बपरजे अर्थात मिथ्या ज्ञान है, अर्थात जड़ी वस्तु जिमें है उन्हूं वैसा ना जानना। माया ईश्वर की यह शक्ति है जिदे कारण सर्व ब्रह्म को देखते हुए भी कहते यथार्थ नहीं जान सकते। जिमें रस्सी सप्प की भ्रांति होंगी है, आकाश नीला दिखाई दे रहा लेकिन है नहीं, नीला नहीं। जो सत ना हो लेकिन स ਸੱਤ ਦਿਖਾਈ ਦੇ, ਉਸੇ ਮਾਇਆ ਕਹਿੰਦੇ। ਜਿਹੜੀਆਂ ਵਸਤੂਆਂ ਨਹੀਂ ਉਸ ਕੋ ਵੀ ਮਾਇਆ ਵਸਤੂ ਰੂਪ ਮੈਂ ਦਿਖਲਾਉਂਦੀ, ਜਿਵੇਂ ਨਿੰਦਰਾ ਅਨ ਹੋਣੀ ਵਸਤੂਆਂ ਨੂੰ ਸੁਪਨ ਵਿੱਚ ਸੱਤ ਕਰਕੇ ਦਿਖਾਉਂਦੀ, ਪਰੰਤੂ ਵੈ ਸਭ ਬ੍ਰਹਮ ਹੀ ਬ੍ਰਹਮ, ਕੇਵਲ ਮਾਇਆ ਦੇ ਕਾਰਨ ਹੀ ਐਸਾ ਭਾਸ ਰਿਹਾ। ਮਾਇਆ ਤਿੰਨਾਂ ਗੁਣਾਂ ਵਾਲੀ ਆ, ਰਾਜ ਤਾਮਯ ਅਤੇ ਸਤੋ, ਇਸੇ ਸਭ ਸੰਸਾਰ ਉਤਪੰਨ ਹੋ ਰਿਹਾ। ਪੂਰਨ ਪ੍ਰਕਿਰਤੀ ਦਾ ਨਾਮ ਹੀ ਮਾਇਆ, ਇਹਨੂੰ ਅਗਿਆਨ ਪ੍ਰਕਿਰਤੀ ਕਈ ਨਾਮ ਦਿੱਤੇ ਜਾਂਦੇ ਆ। ਮਾਇਆ ਦੀ ਅਸਲ ਮੈਂ ਕੋਈ ਸੱਤਾ ਨਹੀਂ, ਕਿਉਂਕਿ ਬ੍ਰਹਮ ਦੇ ਸਵਾ ਦੂਸਰੀ ਕੋਈ ਵਸਤੂ ਹੈ ਹੀ ਨਹੀਂ, ਜੋ ਨਜ਼ਰ ਆਏ ਸਭ ਮਾਇਆ। ਸ਼ਾਸਤਰਾਂ ਵਿੱਚ ਇਹਨੂੰ ਨਟਣੀ ਕਿਹਾ, ਇਸ ਤਰ੍ਹਾਂ ਨਟਣੀ ਕੀ ਔਰ ਜੋ ਮੂੰਹ ਕਰਦਾ ਔਰ ਧਿਆਨ ਸੇ ਉਸਕੇ ਨਾਜੀ ਅਦਾ ਕੋ ਦੇਖਦਾ, ਕਹਿੰਦੇ ਉਸਕੇ ਸਾਹਮਣੇ ਭਾਂਤ ਭਾਂਤ ਦੇ ਫੇਰ ਰਾਗ ਵਾ ਰੰਗ ਔਰ ਕ੍ਰਿਸ਼ਮੇ ਦਿਖਾ ਕਰਕੇ ਉਸੇ ਆਪਣੀ ਔਰ ਖਿੱਚ ਲੈਣਾ, ਖਿੱਚ ਲੈਂਦੀ ਹੈ। ਔਰ ਜੋ ਮਨੁੱਖ ਇਹਦੀ ਔਰ ਮੂੰਹ ਨਾ ਕਰੇ ਤੇ ਉਸਕੇ ਔਰ ਪਿੱਠ ਕਰ ਲੈਂਦੀ ਹੈ, ਔਰ ਜੋ ਉਹਦੇ ਪਾਸ ਤੱਕ ਨਹੀਂ ਫਟਕਦੀ। ਆਤਮਾ ਸਾਖਿਆ ਸੇ ਕਹਿੰਦੇ ਇਸ ਮਾਇਆ ਦਾ ਨਾਸ ਹੁੰਦਾ। ਮਾਇਆ ਉਸ ਬ੍ਰਹਮ ਸੇ ਪ੍ਰਗਟ ਹੋ ਕਰ ਉਸੀ ਨੂੰ ਢੱਕ ਲੈਂਦੀ ਹੈ, ਜਿਵੇਂ ਬੂਰ ਪਾਣੀ ਤੋਂ ਪੈਦਾ ਹੋ ਕੇ ਪਾਣੀ ਨੂੰ ਢੱਕ ਲੈਂਦਾ, ਜਿਵੇਂ ਬੱਦਲ ਸੂਰਜ ਦੀ ਗਰਮੀ ਨਾ ਬਣ ਕੇ ਸੂਰਜ ਨੂੰ ਢੱਕ ਲੈਂਦੇ। ਲੇਕਿਨ ਜਦ ਧਿਆਨ ਸੇ ਦੇਖਾ ਜਾਏ ਤੋ ਮਾਇਆ ਕਾ ਵਜੂਦ ਬ੍ਰਹਮ ਮੈਂ ਇਸ ਤਰ੍ਹਾਂ ਨਹੀਂ ਮਿਲਦਾ, ਜਿਵੇਂ ਰੱਸੀ ਮੈਂ ਸੱਪ ਦਾ ਨਿਸ਼ਾਨ ਨਹੀਂ ਮਿਲਦਾ, ਜਿਵੇਂ ਸਫੈਦ ਧਾਗੇ ਵਿੱਚ ਕਈ ਰੰਗ ਕੇ ਮਣਕੇ ਪਰੋਏ ਹੋਏ ਤੋ ਪ੍ਰਤੇਕ ਮਣਕੇ ਦੇ ਨੀਚੇ ਧਾਗਾ ਉਸ ਮਣਕੇ ਕੇ ਰੰਗ ਕਾ ਨਜ਼ਰ ਆਉਂਦਾ। ਜਦ ਵਸਤੂ ਵਿੱਚ ਧਾਗਾ ਸਫੈਦ ਹੈ, ਇਸ ਤਰ੍ਹਾਂ ਮਾਇਆ ਉਸ ਵਸਤੂ ਕੇ ਅਸਲ ਸਰੂਪ ਨੂੰ ਢੱਕ ਦਿੰਦੀ ਹੈ, ਉਹਦਾ ਯਥਾਰਥ ਗਿਆਨ ਨਹੀਂ ਬਣ ਦਿੰਦੀ। ਪਛਾਲੀ ਬਾਤ ਇਹ ਹੀ ਹੈ ਕਿ ਜਾਣ ਲੈਣੇ ਪਰ ਵੀ ਕਿ ਜਗਤ ਮਿਥਿਆ ਔਰ ਬ੍ਰਹਮ ਸਾਥਿਆ, ਫਿਰ ਵੀ ਜਗਤ ਹੀ ਭਾਸਦਾ, ਆਤਮਾ ਨਹੀਂ ਭਾਸਦਾ। ਜੇ ਵਿਚਾਰ ਨਾਲ ਦੇਖਿਆ ਜਾਏ ਤੋ ਮਿਥਿਆ ਕਾ ਭਾਨ ਨਹੀਂ ਹੁੰਦਾ, ਭਾਨ ਤੋਂ ਸੱਤ ਦਾ ਹੀ ਹੋ ਸਕਦਾ। ਇਸ ਪਰ ਕਹਿੰਦੇ ਕਲਪਨਾ ਕੇਵਲ ਨਾਮ ਰੂਪ ਮਿਥਿਆ ਦੀ ਹੁੰਦੀ ਹੈ, ਦਿਖਾਈ ਆਤਮਾ ਹੀ ਦਿੰਦਾ ਜੋ ਨਿਰਾਕਾਰ ਰੂਪ ਹੈ। ਜਿਵੇਂ ਸਵਪਨ ਨਿਰਾਕਾਰ ਆਤਮਾ ਹੀ ਦੇਖਿਆ ਜਾਂਦਾ, ਔਰ ਕਲਪਨਾ ਮਾਤਰ ਕਲਪਨਾ ਨਾਮ ਰੂਪ ਦੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਜਾਗਤ ਰੂਪ ਮੈਂ ਵੀ, ਜਿਸ ਕੋ ਤੁਸੀਂ ਦ੍ਰਿਸ਼ ਸਕਾਰ ਸਮਝਦੇ ਹੋ, ਨਿਰਾਕਾਰ ਆਤਮਾ ਆਪ ਆ। ਅਗਰ ਦ੍ਰਿਸ਼ ਸਕਾਰ ਹੁੰਦਾ ਤਾਂ ਦ੍ਰਿਸ਼ਟਾ ਤੋਂ ਨਿਰਾਕਾਰ ਹੈ, ਉਸ ਕੋ ਦੇਖ ਵੀ ਨਹੀਂ ਸਕਦਾ, ਕਿਉਂਕਿ ਸਕਾਰ ਸਕਾਰ ਕੋ ਹੀ ਦੇਖ ਸਕਦਾ ਔਰ ਨਿਰਾਕਾਰ ਨਿਰਾਕਾਰ ਕੋ। ਜਿਵੇਂ ਕਹਿੰਦੇ ਆਂਖ ਜਿਹੜੀ ਅਗਨੀ ਸੇ ਹੋਕਰ ਰੂਪ ਅਗਨੀ ਅੰਸ ਕੋ ਦੇਖ ਸਕਦੀ ਹੈ, ਨਾ ਕਿ ਸ਼ਬਦ ਕੋ। ਕੰਨ ਜਿਹੜਾ ਆਕਾਸ਼ ਦੇ ਗੁਣ ਕੋ ਗ੍ਰਹਿਣ ਕਰਦੇ ਹੈ, ਅਰਥਾਤ ਸ਼ਬਦ ਨੂੰ ਸੁਣਦੇ, ਨਾ ਕਿ ਰੂਪ ਕੋ। ਇਸੇ ਤਰ੍ਹਾਂ ਦੂਸਰੀ ਇੰਦਰੀਆਂ ਆਪਣਾ ਕੰਮ ਹੀ ਕਰ ਸਕਦੀ ਹੈ, ਦੂਸਰੇ ਕਾ ਕੰਮ ਨਹੀਂ ਕਰ ਸਕਦੀ। ਇਸੇ ਸਿੱਧ ਹੁੰਦਾ ਕਿ ਆਪਣੇ ਜੈਸੇ ਪਦਾਰਥ ਹੀ ਗ੍ਰਹਿਣ ਕਰਨਾ ਜਾਂ ਦੇਖਣਾ ਆਦਿ ਹੋ ਸਕਦਾ, ਇਸੇ ਵਿਪਰੀਤ ਕਾਰਨ। ਅਤਾ ਕਹਿੰਦੇ ਆਤਮਾ ਨਿਰਾਕਾਰ ਸਭ ਕੋ ਦੇਖਣੇ ਵਾਲਾ, ਤਬ ਹੀ ਦ੍ਰਿਸ਼ ਹੋ ਸਕਦਾ, ਜਬ ਦ੍ਰਿਸ਼ ਨਿਰਾਕਾਰ ਹੋ। ਔਰ ਵਾਸਤਵ ਮੈਂ ਸਭ ਦ੍ਰਿਸ਼ ਨਿਰਾਕਾਰ ਆਤਮਾ, ਕੇਵਲ ਵਿਦਿਆ ਹੀ ਬਖੇਪ ਸ਼ਕਤੀ ਸੇ ਸਕਾਰ ਰੂਪ ਸਮਝਿਆ ਜਾਂਦਾ, अविद्या अर्थात अज्ञान की दो शक्तियां, एक अवारण और दूसरी विक्षेप। अवारण का काम है असली वस्तु ढक लेना, विक्षेप का काम है कि उसकी जगह होर दी होर, हां जी, जगह और दिखा के उसमें कई प्रकार की क्रिया और फलों का है जी बहम कराना। माया प्रधान कहते हैं, जब जी अपनी सामावस्था होंगी है उस अवस्था में यदा कोई रंग रूप नहीं होंदा, इसलिए उन्हें अव्यक्त या मूल प्रकृति का नाम भी दिता जाता। उस समय इसमें तिने गुण एक जैसी है जी मात्रा विच होंदे है, लेकिन जब इन गुणों दे च न्यूनता अधिकता होंदी है अर्थात जदों कहंदे इस विच खोब आ जाता तो फिर संसार की उत्पत्ति होंदी है, और जदों तीनों गुण सात राजतम समान अवस्था भी होंदे है उन्हों प्रकृति कहंदे है। एक प्रकार से कहंदे तिने गुणा दी एक सम अवस्था है, जो शुद्ध सतगुण प्रधान प्रकृति उसे माया कहंदे, अर्थात जदों कहंदे तीनों गुणों विच सत्व गुण बद करके फिर रजोगुण और तमोगुण डुबा लैंदा जब उसे माया कहंदे, और जदों रजोगुण और तमोगुण के बढ़ने से सतगुण बलन पै जाता अर्थात दब जाता, तब कहंदे उन्हों तीनों गुणों की उस अवस्था नाम अविद्या या अज्ञान होंदा। इस तरह कहंदे ये सब उस त्रिगुण मई प्रकृति दे ही नाम है। माया शब्द के दो भाग है, एक मा जिसका अर्थ है ना, और दूसरा या जिसका अर्थ है यो, अर्थात असल में और विचार ज्ञान काल में जो ना हो और बिना विचार के प्रतीत हो उसे माया कहते, और ये विद्या ज्ञान से नष्ट होती है इसलिए उसे अविद्या कहते, और वह शुद्ध ब्रह्म के स्वरूप नूं ढक लैंदी है इसलिए उन्हें अज्ञान भी कहते। ये त्रिगुणमयी माया सत असत से विलक्षण है, क्योंकि सत कहते हैं कि उसको जिन्हां तिन्हां कालां विच बाद मिथ्या निश्चा नाम सके, ऐसा केवल चेतन है। माया को तो ज्ञान से बाद हो जाता इसलिए माया सत से विलक्षण न्यारी है, और असत कहते हैं कि उसको जिसकी तिन्हां कालां विच प्रतीति ना होवे, जैसे खरगोश के सिंह, बंदिया का पुत्र, आकाश के फुल, परंतु ते माना और उसका जड़ा कार्य है यह संसार की प्रतीति होता, इस वास्ते माया को असत भी नहीं कह सकते, अर्थात माया असत से भी विलक्षण है, जैसे माया सत से विलक्षण है इसी तरह इदा जड़ा काय ये संसार भी सत असत ही विलक्षण है, और सत असत ही विलक्षण को अद्वैत मत विच मिथ्या कहते हैं, अर्थात जो ना हो यानी परंतु प्रतीत होवे। माया और ईश्वर, कल्पना करो कि एक बहुत वड्डा शीशा है और तुसी दूर से इस शीशे में सब मनुष्यों का जो सड़क पर चलते हैं और सब गड्डियां जो सड़क पर चलती है अक्स देख सकते हैं, ऐसी वास्ता आप पर कहते क्रिया चेष्टा का कोई प्रभाव नहीं पैदा, क्योंकि आप सब कुछ दूर से शीशे देख रहे हैं। इसी तरह इस विश्व की सभी क्रियाएं माया रूपी शीशे होंदी है और इदा आत्मा पर कोई प्रभाव नहीं पैदा। माया का वृक्ष माया एक बड़ा विशैला वृक्ष है, संकल्प ख्याल उसका बीज है, चेतशी भूमि का काम दिना, तृष्णा और बाशना इस माया के जादू के वृक्ष को पानी देंदे हैं, काम करो लोभ आदि यदि कुंभड़ा सतराज तम इसले हाँ जी गुंचे फुलिया, इंद्रियां टहनिया और हंकार जड़ा ये तना है, राग और द्वेष इसकी दो मोटी शिखाएं हैं, विषय भोग के पदार्थ जड़े हाँ जी ये पत्ते है, कर्म उस बिरश के फल है, उसे माया का बड़ा विशैला वृक्ष है, मन के संकल्पों के कारण यह कहते अधिक से अधिक फलदा और फुलदा, मन कहते निरसंकल्प और निर्वाशना कर देने नाल इस बिर की जड़ कटी जाती है, अविद्या का वर्णन। सो योग दर्शन च भी काफी दसिया बंधन और मोक्ष निर्वाण क्या है, कहते मैं या हंकार दो प्रकार का होना, एक शुद्ध अर्थात मैं आत्मा हूं, दूसरा अशुद्ध अर्थात मैं शरीर हूं, शुद्ध हंकार मोक्ष का कारण है और अशुद्ध हंकार बंधन का कारण है, मेरा मकान मेरा लड़का मेरी स्त्री आदि ये सब अशुद्ध मैं जो बंधन है, अपने आप नूं शरीर मनना, माता पिता स्त्री पुत्र घर वार हाँ जी ममता रखना, अपने आप को करता भोगता मनना है, बंधन है, अपने असल स्वरूप सत चित आनंद को ना जानकर आपको शरीर या शरीर का अभिमानी जमदा मरदा सुखी दुखी आदि मनना बंधन है, अपने आप को ज्ञान स्वरूप और आत्मा मनना इसे संदेह और व्यापार जरा उल्टा ज्ञान ना होना और सारे कर्म और उदे फल लेने देने को प्रकृति के धर्म मनना, अपने आत्म स्वरूप से मगन रहना ही मोक्ष है, और जब तक मैं और मेरा ना भाव दूर नहीं होता उदों तक आत्मा प्रतख नहीं हो सकती, ते फिर मनो लय अर्थात मन का अस्थाई आरजी तौर पर किसी धेर दे विच लीन हो जाना, हाँ इस नाल इसे कहते बंधन नहीं छुट सकता, लेकिन मनोनाश अर्थात शुद्ध मन से नाश होने से ही मोक्ष मिल सकती है, अर्थात मन दी वासना का नाश हो जाए पण मोक्ष प्राप्त होंगी, और मुक्ति मन के लिए है आत्मा के लिए नहीं, आत्मा का जरा मर ये पहला ही ब्रह्म है, क्योंकि जो भी करता है मन ही करता है, आत्मा तो साक्षी और असंग है, आत्मा परमात्मा ने मिलने लिए तड़पता रहता, लेकिन आत्मा और परमात्मा में होना अर्थात मैं का पर्दा आ गया, जब गंदे पर्दा दूर हो जाएगा तो आत्मा और परमात्मा मेल हो जाएगा, मन ही इन दोनों के मध्य विच रुकावट है, और अज्ञानी के लिए मन ही जंजीर है, भोग इच्छा की इच्छा का नाम बंधन है, और इस इच्छा का जरा त्यागना और मोक्ष है, आता कहते स्वादिष्ट चीज को विष समझो, अविद्या अर्थात अज्ञान से एक ही एक जुदे मैं हूं की उत्पत्ति होती है, और परमात्मा एक अखंड होकर भी अनेक और खंड खंड रूप में दिखाई देता, अविद्या एक जैसी और ऐसी पर जादू शक्ति है جو نہیں کو ہے اور ہے کو نہیں دکھلاتی. اسے کہندے چیتن میں جڑتا امر میں موت اور نت مکت میں بندھن اور ایک رس میں پرورتن آنند سروپ میں شوق کا بھرم دھوکھا ہونا. یہی پورن کو کنگال بتا کے ادھر ادھر پٹکاندی ہے. اسے کہندے پھر منوش میں ہنکار کا جنم ہوندا, جیسے کسی میں راگ کسی میں دوائش اتپن ہوندی ہے. جات پی کہندے کہ کل ستا کی اور جیون ایک ہے, اویدیا ہاں جی اویدیا جڑی مہا ٹھگنی ہے جو ساڈے پتر دوند ارتھات دوائش کو اتپن کردی ہے, اور بندھن دا مول کارن اویدیا اپنے واسطہ سروپ نو نہ سمجھنا ہے ودیا. اسے کہندے برے کرم کرنے میں پرگتی ہوندی ہے, اور کیے ہوئے کرم پھر ویسے ہی کہندے کرم کرنے جڑے سوکھم کامنا پیدا ہو جاندی ہے. اس دا نام باشنا, یہ باشنا ہی بندھن ہے, اور باشنا دا نام ہونا ہی موکش ہے. اس واسطے کرم جال کے تانے بانے دا اصلی سوت اویدیا ہی ہے. یہی ایسا کھیت ہے جہاں کئی پرکار دے بیل بوٹے پیدا ہوتے ہیں, پھل دے یا پھل دے ہیں. بندن دے درش دا مول اویدیا اور سب دکھوں کی ماتا یہ اویدیا ہی ہے, کیونکہ جیو اپنے شبھ اشبھ کرموں دے کارن بند گیا اور جنم مرن دے چکر وچ پھس گیا, اور سنسار دے سب دکھوں تو چھٹکارا ایک اپائے من کو باشنا سے رہت کرنا ہے. جنم مرن سے چھٹکارا ہی موکش ہے. اویدیا ارتھات اپنے اصل سروپ دا گیان نہ ہونا ہی بندھن دا مول کارن ہے. اویدیا دا ناس آتما گیان ارتھات یتھارتھ نچا کہ میں آتما ہوں سے ہی ہو سکتا, جویں پرکاش سے اندھکار کا ناس ہو جاتا, ایسے ہی ودیا دے اندھکار کو ناس کرنے واسطے اپنے سروپ دے گیان روپی پرکاش دی لوڑ ہے. جڑ چیتن دی جڑی گرنتھی ہی بننا, اور یہ گرنتھی جڑ چیتن کے بویک سے نشٹ ہو سکتی. اس گرنتھی دے ناس ہوندیاں آتما اپنے شدھ سروپ میں پرگٹ ہو جاتا ہے. اپنے شدھ سروپ کو پرگٹ کرنا ہی موکش ہے. آتما دی پہچان ہی موکش ہے. آتما دا گیان اناسکت سے ہوتا ہے, ارتھات تان استری اور کاروا سے لگاو کا نہ ہونا, اور بھیڑ سے کرنا اکانت واس کرنا, لاوہانی سے سم رہنا, آتما کے گیان میں سدا لگے رہنا نروان پدی پراپتی دا کارن بنتا ہے. نروان میں کیول نرکار نرگن اور اورنیے ورنیے انت ستا ہی ہر طرف انبھو ہوندی ہے. جا نام روپ والا جگت کوئی ستا اور واسطوں کا نہیں رکھتا, ایک ادویت برہم کا ہی انبھو ہوندا ہے. اس میں من دا کہیں پتہ نہیں چلتا. مانسک چیشٹا دی جڑی ہنتا دا چین تک نہیں رہندا, اور امر پد دی پراپتی ہوندی ہے. پر چین دے آدک اسلک ہونا بندھن ہے, اور اپنے اصلی سروپ آتما میں ستھت ہونا ہی موکش ہے. امر پد کیا ہوندا ہے؟ پد تین طرح دے ہوندے. مر پد, مر پد نام ہے مایا دا, کیونکہ جے مرن شیل سہارا ہے. دوسرا مر امر پد, جیو کو کہندے مر امر پد کہا جاتا کیونکہ جے پدی دے سبند سے مرن اور دھرما اور سروپ سے امر. وید بھگوان یہ گل کہہ رہے کہ سروپ سے امر اور آتما مایا وش ناشوان شریر سے مل کر کئی جونیا میں گھومتا رہتا, اور اسی کارن یہ دھرما کہندے کیونکہ آتم بودھ ہو جانے سے یہ شیش یہ جیو جڑا اپنے واستو سروپ میں آ سکتا. امر پد, امر پد نام ہے برہم کا, اسے پرم دھام موکش پد بھی کہندے. سمادھی واسطہ کہندے اسی یہ سہارا بنا اور اسی اسی نو پکڑنا چاہتے ہیں. سمادھی کال اسی برہم دیکھتے ہیں. جیون مکھ دے لچھن جو کہندے میں میری نہ جانے, جو ممتا تو رہت ہو جائے, جو اپنے کو اکرتا اور اپوگتا منے, جو بھوگوں سے لپت نہ ہو, ابمان رہت ہوئے, دکھ سکھ مان اپمان لابھان آدس وچ سمان رہے. اور کہ کہندے اسے نندیا استت تے یہ چنتا نہ ہوئے, وہ راگ دے سب تھا رہت ہو جائے, وہی درٹری سب سمان ہوں, بیک آتما رس وچ نہیں رہندا, اُدے دویش کی گند نہیں رہندی. برہم دے ساتھ ایکتا ہوندی ہے, سب جگت نو آتما روپ دیتا, سنسار دے وشے اُدے من نو چلائے من نہیں کر سکدے. اسے بھوتکال کا وچار نہ بھوک کی چنتا اور نہ ورتمان دی وچ ادا سن ہوندا, سدا ہی آنند چ رہندا. جویں چند چمک رہا تو کہندے تصیر کے چند کی اور کون دیوتا, کہندے نرچا دی مورت ہوندا, وہ شریر وچ ایسا تیاگ دیندا کہ جویں سپ اپنی چولی کو, جویں سپ کنج تیاگ دے اور شریر تیاگ دا. گیانی دے لچھن کی ہے, گیانی کہندے وہ جو سب جڑ جیو سے اپنے کو دیکھے اور اپنے سے سب کو دیکھے, ایسا پرش کسی گرنا نہیں کرتا کیونکہ سارے ہری روپ دیکھتا, اونچ نیچ سب کو سمجھا اور سب کا پلا کرتا, اور بیت راگ جتندرے ہوں اور سنشے رہت ہوں, اور جل وچ کمل دی نہیں رہندا, وہ نشکام کرم کردا ارتھات وہ ہر سمے ایک رس رہندا, تین اوستھائیں سم رہندا. گیانی سم بھاو ہوندا, سم بھاو من ہی کی اوستھا جس میں سادک سکھ لابھان آدھ وچ سم رہندا. گیانی سم درشٹا, سم درشٹی رہندا, سم درشٹی گیان دی یہ اوستھا ہے جس میں گیانی بھنگی اور راجا کیول ایک ہی آتما دیکھتا, وچ دویش درشٹی نہیں رہندی. اور کہندے تھے دونوں میں کوئی اندر نہیں دیکھ انتر نہیں دیکھتا. گیانی نو جیون مکت کہندے, وہ ہر سمے اپنے سروپ ست رہندا, اس میں گیان گیاتا اور گے کی ترپٹی نہیں ہوندی, اودی درشٹی سب برہم ہے. شریر سے پریم ہی بندھن دا کارن ہے, کنتو گیانی وہ خیال ہوندا کہ میں شریر نہیں ہوں. کہندے ہوئے سنسار دے وچوں تے من چلائے من نہیں ہوندا, وہ آتمک آنند وچ ڈبا رہندا, اس کے من چ کوئی چنتا نہیں ہوندی. آتما آنند کہندے اس کے لیے کیمیا ہے, ایسی وقت جو تت میں سونا بنا دیں, جیسے دودھ میں دودھ ڈالنے میں اور پانی میں پانی ڈالنے ਇੱਕ ਹੋ ਜਾਂਦੇ। ਇਸੇ ਤਰ੍ਹਾਂ ਗਿਆਨੀ ਦੀ ਆਤਮਾ ਪਰਮਾਤਮਾ ਨਾਲ ਮਿਲ ਜਾਂਦੀ ਹੈ। ਗਿਆਨੀ ਜਾਂ ਸੰਨਿਆਸੀ ਦਾ ਸਰੀਰ ਤੋਂ ਗਿਆਨ ਰੂਪੀ ਅਗਨੀ ਦੇ ਪਹਿਲੇ ਹੀ ਜਲਿਆ ਹੁੰਦਾ। ਇਸ ਵਾਸਤੇ ਉਸਕੇ ਦਾਹ ਜਾਂ ਕਿਰਿਆ ਕਰਮ ਕੀ ਅਵਸ਼ਕਤਾ ਨਹੀਂ ਹੁੰਦੀ। ਉਸਕੇ ਸਰੀਰ ਕੀ ਜਲ ਪ੍ਰਵਾਹ ਕਿਰਿਆ ਜਲ ਪ੍ਰਵਾਹ ਕੀਤਾ ਜਾਂਦਾ। ਵਧੇ ਮੂਤ ਜੋ ਆਪਣੇ ਸਰੀਰ ਔਰ ਇੰਦਰੀਆਂ ਮੈਂ ਅਭਿਮਾਨ ਨਹੀਂ ਰੱਖਦੇ, ਜੋ ਨਾ ਸਰੀਰ ਕੇ ਛੂੰਕੇ ਅਧੀਨ ਹੁੰਦੇ ਹੈ ਔਰ ਨਾ ਹੀ ਕਿਸੇ ਸੰਸਾਰਕ ਸੁੱਖ ਦੇ ਵਿੱਚ ਲੀਨ ਹੁੰਦੇ, ਐਸੇ ਜੜ ਭਰ ਵਧੇ ਮੁਕਤ ਹੋਏ ਹੈ। ਭਗਤ ਔਰ ਗਿਆਨੀ ਮੈਂ ਅੰਤਰ, ਗਿਆਨ ਯੋਗ ਨਦੀ ਕੋ ਤਰ ਕੇ ਪਾਰ ਕਰਨੇ ਕੇ ਸਮਾਨ ਹੈ ਔਰ ਭਗਤ ਯੋਗ ਨਦੀ ਕੋ ਨੌਕਾ ਦੁਆਰਾ ਪਾਰ ਕਰਨੇ ਕੇ ਸਮਾਨ ਹੈ। ਗਿਆਨੀ ਆਪਣੇ ਪ੍ਰਸ਼ਾਰਥ ਔਰ ਨਿਸ਼ਚੇ ਦੁਆਰਾ ਗਿਆਨ ਪ੍ਰਾਪਤ ਕਰਦਾ, ਭਗਤ ਆਤਮ ਸਮਰਪਣ ਦੁਆਰਾ ਭਗਵਾਨ ਕੇ ਦਰਸ਼ਨ ਪਾਉਂਦਾ, ਭਗਤ ਮਿਸ਼ਰੀ ਕਾ ਸਵਾਦ ਲੈਣਾ ਚਾਹੁੰਦਾ, ਗਿਆਨੀ ਮਿਸ਼ਰੀ ਹੀ ਬਣ ਜਾਣਾ ਚਾਹੁੰਦਾ, ਭਗਤ ਬਿੱਲੀ ਕੇ ਬੱਚੇ ਕੇ ਸਮਾਨ ਸਹਾਇਤਾ ਕੇ ਲਈ ਚਲਾਉਂਦਾ ਹੈ, ਗਿਆਨੀ ਬੰਦਰ ਕੇ ਬੱਚੇ ਕੀ ਤਰ੍ਹਾਂ ਸਵੈਮ ਮਾਤਾ ਕੇ ਸਾਥ ਚਿਪਕਾ ਰਹਿੰਦਾ ਹੈ। ਗਿਆਨੀ ਔਰ ਰਾਜਯੋਗੀ ਮੈਂ ਭੇਦ, ਗਿਆਨੀ ਚਲਤੇ ਖਾਤੇ ਬੋਲਤੇ ਹੋਏ ਆਪਣੀ ਸਾਧਨਾ ਕਰ ਸਕਦਾ, ਉਸਕੇ ਲਈ ਆਸਣ ਜਾਂ ਕਮਰੇ ਦੀ ਜ਼ਰੂਰਤ ਨਹੀਂ, ਪਰੰਤੂ ਰਾਜਯੋਗੀ ਕੋ ਇਸਕੀ ਜ਼ਰੂਰਤ ਹੈ। ਗਿਆਨੀ ਸਦਾ ਸਮਾਧੀ ਸਹਿਜ ਅਵਸਥਾ ਵਿੱਚ ਰਹਿੰਦਾ, ਵਹਿ ਮਾਇਆ ਸੇ ਪ੍ਰਭਾਵਿਤ ਨਹੀਂ ਹੁੰਦਾ ਕਿਉਂਕਿ ਉਸਕੀ ਮਿਥਿਆ ਦ੍ਰਿਸ਼ਟੀ ਹੈ। ਔਰ ਗਿਆਨੀ ਕੇ ਲਈ ਸਮਾਧੀ ਮੈਂ ਜਾਂ ਸਮਾਧੀ ਕੇ ਉੱਠਣੇ ਜੈਸੀ ਕੋਈ ਬਾਤ ਨਹੀਂ, ਜਦਕਿ ਯੋਗੀ ਸਮਾਧੀ ਦੇ ਨੀਚੇ ਆਉਣੇ ਪਰ ਮਾਇਆ ਸੇ ਪ੍ਰਭਾਵਿਤ ਹੁੰਦਾ। ਰਾਜਯੋਗੀ ਆਪਣੇ ਵਿਅਕਤੀਆਂ ਦਾ ਨਿਰੋਧ ਕਰਕੇ ਆਪਣੇ ਮਨ ਕੋ ਬਿਲਕੁਲ ਛੂਨ ਬਣਾ ਦਿੰਦਾ, ਜਦਕਿ ਗਿਆਨੀ ਜਿਹੜਾ ਆਪਣੀ ਵਿਅਕਤੀਆਂ ਕੋ ਰੋਕਦਾ ਨਹੀਂ, ਵਹਿ ਉਹਨਾਂ ਸਾਕਸ਼ੀ ਬਣਾ ਦਿੰਦਾ। ਵਹਿ ਆਪਣੇ ਸਾਤਵਕ ਅੰਤਸ਼ਕਰਨ ਮੈਂ ਬ੍ਰਹਮਾਕਾਰ ਵਿਅਕਤੀ ਕੋ ਜਾਗ੍ਰਿਤ ਕਰਦਾ, ਔਰ ਗਿਆਨੀ ਆਪਣੇ ਸੰਕਲਪ ਸੇ ਔਰ ਯੋਗੀ ਸੰਜਮ ਦੁਆਰਾ ਆਪਣੀਆਂ ਸਿੱਧੀਆਂ ਦਾ ਪ੍ਰਦਰਸ਼ਨ ਕਰਦਾ। ਰਾਜਯੋਗੀ ਦੀ ਸਾਧਨਾ ਮਨ ਸੇ ਆਰੰਭ ਹੁੰਦੀ ਹੈ, ਗਿਆਨੀ ਬੁੱਧੀ ਔਰ ਸੰਕਲਪ ਸੇ ਆਪਣੀ ਸਾਧਨਾ ਆਰੰਭ ਕਰਦਾ ਹੈ, ਹਠ ਯੋਗੀ ਸਰੀਰ ਔਰ ਪ੍ਰਾਣ ਸੇ ਆਪਣੀ ਸਾਧਨਾ ਆਰੰਭ ਕਰਦਾ ਹੈ, ਭਗਤ ਆਤਮ ਸਮਰਪਣ ਔਰ ਉਸਕੇ ਪ੍ਰਣਾਮ ਸਰੂਪ ਈਸ਼ਵਰ ਕਿਰਪਾ ਕੇ ਦੁਆਰਾ ਸਭੀ ਦਿਵ ਐਸ਼ਵਰਜ ਨੂੰ ਪ੍ਰਾਪਤ ਕਰਦਾ। ਜੀਵਨ ਮੁਕਤ ਔਰ ਵਧੇ ਮੁਕਤ ਮੈਂ ਭੇਦ, ਗਿਆਨੀ ਕੇ ਜੀਵਤ ਰਹਿੰਦੇ ਵਧੇ ਮੁਕਤ ਕੀ ਪ੍ਰਾਪਤੀ ਹੁੰਦੀ ਹੈ। ਚੌਥੀ ਪੰਜਵੀਂ ਔਰ ਛਟੀ ਜਿਹੜੀ ਭੂਮਿਕਾ ਅਵਸਥਾ ਗਿਆਨੀ ਜੀਵਨ ਮੁਕਤ ਹੁੰਦਾ, ਅਥਵਾ ਜਦ ਵੈ ਤੁਰਿਆ ਅਵਸਥਾ ਮੈਂ ਹੁੰਦਾ ਤੂੰ ਉਹਨੂੰ ਜੀਵਨ ਮੁਕਤ ਕਹਿੰਦੇ ਆ, ਜਦ ਵੈ ਸੱਤਵੀਂ ਅਰਥਾਤ ਤੁਰਿਆ ਅਤੀਤ ਅਵਸਥਾ ਵਿੱਚ ਹੁੰਦਾ ਉਹਨੂੰ ਵਧੇ ਮੁਕਤ ਕਹਿੰਦੇ ਆ, ਜਦ ਲੇਸ਼ ਮਾਤਰ ਹੀ ਸਰੀਰ ਚੇਤਨ ਨਹੀਂ ਰਹਿੰਦਾ ਤਾਂ ਵੈ ਵਧੇ ਮੁਕਤ ਹੋ ਜਾਂਦਾ। ਉਸ ਕੋ ਕਹਿੰਦੇ ਹਰ ਸਮੇਂ ਸਮਾਧੀ ਦਾ ਆਨੰਦ ਪ੍ਰਾਪਤ ਹੋਣਾ, ਸਮਾਧੀ ਲੱਗੀ ਰਹਿੰਦੀ। ਜਦ ਫਿਰ ਕਹਿੰਦੇ ਜਗਤ ਸਵਪਨ ਦੇ ਸਮਾਨ ਅਰਥਾਤ ਝੂਠਾ ਦਿਖਾਈ ਦਿੰਦਾ, ਤੇ ਉਸੇ ਕਹਿੰਦੇ ਫਿਰ ਜੀਵਨ ਮੁਕਤ ਕਹਿੰਦੇ, ਜਦ ਜਾਗ੍ਰਿਤ ਸੁਸ਼ਕਤੀ ਦੇ ਸਮਾਨ ਪ੍ਰਤੀਤ ਹੁੰਦਾ ਉਹਨੂੰ ਵਧੇ ਮੁਕਤ ਕਹਿੰਦੇ। ਇਹ ਅਵਸਥਾ ਪ੍ਰਾਪਤ ਕਰਕੇ ਬਾਅਦ ਵਧੇ ਮੁਕਤ ਆਪਣੇ ਸਰੀਰ ਕੋ ਸੱਤਵੇਂ ਜਾਂ ਇੱਕੀਵੇਂ ਦਿਨੇ ਛੋੜ ਸਕਦਾ ਹੈ। ਵਧੇ ਮੁਕਤ ਜਗਤ ਕੇ ਕੰਮ ਨਹੀਂ ਕਰ ਸਕਦਾ ਔਰ ਨਾ ਹੀ ਸਵੈਮ ਖਾਣਾ ਖਾ ਸਕਦਾ, ਦੂਸਰੇ ਲੋਕ ਉਸੇ ਖਾਣਾ ਖਿਲਾਉਂਦੇ। ਜੀਵਨ ਮੁਕਤ ਜਗਤ ਕੇ ਕੰਮ ਕਰ ਸਕਦਾ ਔਰ ਖਾਣਾ ਵੀ ਸਵੈਮ ਖਾ ਸਕਦਾ ਔਰ ਉਸਕੀ ਦੋਹਰੀ ਚੇਤਨਾ ਡਬਲ ਕੌਂਸ਼ੀਅਸਨੈਸ ਹੁੰਦੀ ਹੈ। ਵੈ ਸਮਾਧੀ ਮੈਂ ਔਰ ਮਾਧੀ ਮੈਂ ਵੀ ਲੀਨ ਹੋ ਸਕਦਾ ਔਰ ਲੋਕ ਸੰਗ੍ਰਹਿ ਲੋਕ ਹਿੱਤ ਕੇ ਵਾਸਤੇ ਆਤਮ ਆਮ ਮਨੁੱਖੀ ਤਰ੍ਹਾਂ ਕੰਮ ਵੀ ਕਰ ਸਕਦਾ, ਪਰੰਤੂ ਉਸਕੇ ਅੰਦਰ ਇਹ ਭਾਵ ਹੁੰਦਾ ਕਿ ਮੈਂ ਸਾਕਸ਼ੀ ਮੈਂ ਅਕਰਤਾ ਭੋਗਤਾ ਹਾਂ, ਇਸ ਲਈ ਮੈਂ ਲੋਕ ਸੰਗਰੇ ਕੰਮ ਅਸਗਤ ਰਹਿਤ ਹੋ ਕੇ ਕਰਦਾ। ਔਰ ਇਸ ਤਰ੍ਹਾਂ ਜਿਵੇਂ ਸਵਾਮੀ ਸ਼ੰਕਰਾਚਾਰਜ ਜੀਵਨ ਮੁਕਤ ਸੇ ਦੱਤਾਤਰੇ ਜੜ ਪਰਤ ਵਿਦੇਹ ਮੁਕਤ ਹੋਏ, ਜੀਵਨ ਮੁਕਤ ਜਨਮ ਮਰਨ ਕੇ ਫੰਦੇ ਤੇ ਛੁੱਟ ਜਾਂਦਾ, ਮੈਂ ਜੀਤੇ ਜੀ ਮੁਕਤ ਹੁੰਦਾ। ਉਸੇ ਹੰਕਾਰ ਕਾਮ ਕਰੋ ਲੋਭ ਮੋਹ ਰਾਗ ਦੁਆਸ਼ ਨਹੀਂ ਹੁੰਦੇ, ਮੈਂ ਸਭ ਸਾਜਿਸ਼ਾਂ ਸੇ ਮੁਕਤ ਹੁੰਦਾ। ਜੀਵਨ ਮੁਕਤ ਮੈਂ ਰਾਜਸ ਔਰ ਤਾਮਸ ਕਾ ਨਾਸ ਹੋ ਜਾਂਦਾ, ਪਰੰਤੂ ਸਾਤਵਕ ਮਨ ਰਹਿੰਦਾ, ਇਸ ਲਈ ਲੋਕ ਸੰਗ੍ਰਹਿ ਕਰ ਸਕਦਾ। ਵਧੇ ਮੁਕਤ ਮੈਂ ਮਨ ਕਾ ਬਿਲਕੁਲ ਨਾਸ ਹੋ ਜਾਂਦਾ, ਉਸ ਮੈਂ ਸਤ ਵੀ ਨਹੀਂ ਹੁੰਦਾ, ਇਸ ਲਈ ਉਹ ਲੋਕ ਸੰਗ੍ਰਹਿ ਨਹੀਂ ਕਰ ਸਕਦਾ। ਸਤਿਨਾਮ ਸ੍ਰੀ ਵਾਹਿਗੁਰੂ।